ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀਂ ਵਿਸਰਿਆ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਰਾਮ ਕਲੀ ਪਾਤਸ਼ਾਹੀ ਦਸਵੀਂ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਵਤ ਕਹਾ ਮੋਹ ਨਿੰਦਰਾ ਮੈਂ ਕਬਹੂ ਸੁਚਿਤ ਹੋਵੇ ਜਾਗੋ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਵਤ ਕਹਾ ਮੋਹ ਨਿੰਦਰਾ ਮੈਂ ਕਬਹੂ ਸੁਚਿਤ ਹੋਵੇ ਜਾਗੋ ਰਹਾਉ ਔਰਨ ਕਹਾ ਉਪਦੇਸ਼ਤ ਹੈ ਪਾਸ ਤੋਹੇ ਪ੍ਰਬੋਧ ਨਾ ਲਾਗੋ ਸਿੰਚਤ ਕਹਾ ਪਰੈ ਬਿਖਿਅਨ ਕਹੈ ਕਬਹੋ ਬਿਖੈ ਰਸ ਤਿਆਗੋ ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨੁਰਾਗੋ ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗੋ ਜਾਤੇ ਦੁਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸਬਨ ਕਉ ਤਉ ਹਰ ਕੇ ਰਸ ਪਾਗੋ ਜਾਤੇ ਦੁਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ਜੋ ਚੁਕ ਜੋ ਸੁਖ ਚਾਹੋ ਸਦਾ ਸਬਨ ਕਉ ਤਉ ਹਰ ਕੇ ਰਸ ਪਾਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਆਪ ਜੀ ਵੈਸਾਖੀ ਦੇ ਪੁਰਬ ਨੂੰ ਮਨਾਉਂਦੇ ਹੋਏ ਰੋਜ਼ਾਨਾ ਜੋ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਦੇ ਨੇ, ਇਹਨਾਂ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਪਿਛਲੇ ਦੋ ਦਿਨਾਂ ਤੋਂ ਆਪਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਪ੍ਰਾਰੰਭ ਕੀਤੀ ਹੈ। ਅੱਜ ਹਜ਼ੂਰ ਦਾ ਇਹ ਤੀਸਰਾ ਸ਼ਬਦ ਹੈ ਜਿਸ ਦੀ ਵਿਚਾਰ ਸਤਿਗੁਰੂ ਕੀ ਕਿਰਪਾ ਨਾਲ ਆਪਾਂ ਕਰਨੀ ਹੈ। ਇਸ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸੰਖੇਪ ਜੈ ਸ਼ਬਦ ਦਾ ਭਾਵ ਆਪ ਜੀ ਦੇ ਨਾਲ ਸਾਂਝਾ ਕਰ ਸਕਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਤਿੰਨ ਗੱਲਾਂ ਸਾਨੂੰ ਤਿੰਨ ਬਚਨ ਦ੍ਰਿੜ ਕਰਾਏ ਨੇ। ਪਹਿਲਾ ਬਚਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਹੈ ਕਿ ਇਹ ਮਨੁੱਖ ਸ਼ਬਦ ਪ੍ਰਾਣੀ ਵਰਤਿਆ ਹੈ, ਖੇ ਪ੍ਰਾਣਾਂ ਦੇ ਆਸਰੇ ਚੰਨਣ ਵਾਲੇ ਮਨੁੱਖ, ਤੂੰ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾ, ਮਾਇਆ ਦੇ ਮੋਹ ਦੀ ਗੂੜੀ ਨੀਂਦ ਵੀ ਤੂੰ ਸੁੱਤਾ ਪਿਆ ਹੈ, ਇਸ ਨੀਂਦ ਤੋਂ ਜਾਗ। ਪਹਿਲਾ ਸ਼ਬਦ ਬਚਨ ਇਹ ਕੀਤਾ ਕਿ ਮਾਇਆ ਦੇ ਮੋਹ ਦੀ ਜੋ ਨੀਂਦ ਹੈ ਇਹਦੇ ਤੋਂ ਸੁਚੇਤ ਹੋ, ਤੇ ਦੂਸਰਾ ਇਸ ਸ਼ਬਦ ਵਿੱਚ ਬਚਨ ਕੀਤਾ ਹੈ ਕਿ ਹੈ ਅਗਿਆਨੀ, ਕੇਵਲ ਸੰਸਾਰ ਨੂੰ ਉਪਦੇਸ਼ ਨਾ ਦ੍ਰਿੜ ਕਰਾਈ ਜਾਈ, ਉਸ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਕਮਾਉਣ ਦਾ ਯਤਨ ਕਰ ਲੈ। ਤੀਸਰਾ ਬਚਨ ਇਸ ਸ਼ਬਦ ਵਿੱਚ ਕੀਤਾ ਹੈ ਕਿ ਸਾਰੀ ਜ਼ਿੰਦਗੀ ਕੇਵਲ ਵਕਾਰਾਂ ਦਾ ਜ਼ਹਿਰ ਹੀ ਨਾ ਇਕੱਠਾ ਕਰਦਾ ਰਹੋ, ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਦੇ ਸਿਮਰਨ ਨੂੰ ਇਕੱਤਰ ਕਰ, ਤੇ ਜੇ ਤੂੰ ਨਾਮ ਦੇ ਰਸ ਵਿੱਚ ਮਗਨ ਹੋ ਗਿਓ, ਜੇ ਸਾਰੀ ਲੁਕਾਈ ਦਾ ਭਲਾ ਲੋਚਣਾ ਹੈ ਤੇ ਸਭ ਤੋਂ ਪਹਿਲਾਂ ਤੂੰ ਆਪਣਾ ਭਲਾ ਕਰਨ ਦੀ ਜਾਚ ਸਿੱਖ, ਤੇਰਾ ਭਲਾ ਹੋਣਾ ਪ੍ਰਭੂ ਦੇ ਸਿਮਰਨ ਵੀ ਜੁੜ ਕੇ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਇਹ ਤਿੰਨ ਕੁ ਗੱਲਾਂ ਤਾਂ ਸੰਖੇਪ ਵਿੱਚ ਆਪ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਜੋ ਇਹ ਸਮਝ ਪੈ ਜਾਏ ਕਿ ਸਾਡੀ ਇੱਕ ਘੰਟੇ ਦੀ ਜਿਹੜੀ ਇਹ ਵਿਚਾਰ ਸ਼ਬਦ ਦੀ ਚਲਣੀ ਹੈ ਇਹਦਾ ਭਾਵ ਕੀ, ਅਸੀਂ ਕਿਹੜੀ ਵਿਚਾਰ ਅੱਜ ਕਰਨੀ। ਪਹਿਲਾ ਬਚਨ ਕਿ ਮਾਇਆ ਦੇ ਮੋਹ ਦੀ ਨੀਂਦ ਤੋਂ ਉੱਠ, ਦੂਸਰਾ ਬਚਨ ਕੇਵਲ ਦੁਨੀਆਂ ਨੂੰ ਉਪਦੇਸ਼ ਨਾ ਕਰੀ ਜਾ, ਮਨਾ ਆਪਣੀ ਜ਼ਿੰਦਗੀ ਵਿੱਚ ਵੀ ਕਮਾ ਲੈ, ਤੇ ਤੀਜਾ ਬਚਨ ਕਿ ਸਿਮਰਨ ਦੇ ਰਸ ਵੀ ਜੁੜ ਜਾਈ, ਜੇ ਸਿਮਰਨ ਕਰੇਗਾ ਆਪਣਾ ਭਲਾ ਹੋਵੇਗਾ, ਜੇ ਆਪਣਾ ਭਲਾ ਕਰੇਗਾ ਤਾਂ ਫਿਰ ਸਰਬੱਤ ਦਾ ਭਲਾ ਹੋ ਸਕੇਗਾ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਬਖਸ਼ੇ ਕੋਈ ਸਮੇਂ ਅੰਦਰ ਰਹਿ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਟੇਕ ਲੈ ਕੇ ਇਸ ਪਵਿੱਤਰ ਬਚਨ ਨੂੰ ਆਪਾਂ ਵਿਚਾਰਨਾ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਜਿਤਨੇ ਵੀ ਹਜ਼ੂਰ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ, ਕਰੋ ਕਿਰਪਾ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਸ਼ਬਦ ਨੂੰ ਆਰੰਭ ਕਰਦਿਆਂ ਹੋਇਆਂ ਇਹ ਬਖਸ਼ਿਸ਼ ਪੈ ਕਰਦੇ ਨੇ ਤੇ ਪ੍ਰਾਣੀ ਪਰਮ ਪੁਰਖ ਪਗ ਲਾਗੋ। ਹੇ ਪ੍ਰਾਣਾ ਦੇ ਆਸਰੇ ਚੱਲਣ ਵਾਲੇ ਮਨੁੱਖ, ਪਰਮ ਪੁਰਖ ਦਾ ਅਰਥ ਹੈ ਜਿਹੜਾ ਸਭ ਤੋਂ ਵੱਡਾ ਸਰਬ ਵਿਆਪਕ ਪਰਮਾਤਮਾ ਹੈ, ਉਹਦੇ ਚਰਨਾਂ ਨਾਲ ਤੂੰ ਲੱਗ ਜਾ, ਉਹਦੇ ਚਰਨਾਂ ਨਾਲ ਜੁੜ ਜਾ। ਨਾਲ ਬਚਨ ਕਰ ਦਿੱਤਾ, ਸੋਵਤ ਕਹਾ ਮੋਹ ਨਿੰਦਰਾ ਮੈਂ। ਇਸ ਮਾਇਆ ਦੇ ਮੋਹ ਦੀ ਨੀਂਦ ਵੀ ਤੂੰ ਕਿਉਂ ਸੁੱਤਾ ਪਿਆ ਹੈ? ਕਦੋਂ ਸੁਚਿਤ ਹੋਵੇ ਜਾਗੋ, ਕਦੀ ਤਾਂ ਸੁਚੇਤ ਹੋ ਕੇ ਇਸ ਮਾਇਆ ਦੇ ਮੋਹ ਦੀ ਨੀਂਦ ਤੋਂ ਜਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਇਸ ਸ਼ਬਦ ਦੀ ਜਦੋਂ ਅਸੀਂ ਵਿਆਖਿਆ ਕਰਨੀ ਤੇ ਸਾਨੂੰ ਹੋਰ ਵੀ ਸੁਖੈਨ ਤਰੀਕੇ ਨਾਲ ਸਮਝਾ ਦਿੱਤਾ ਕਿ ਉਹ ਨੀਂਦ ਕਿਹੜੀ ਹੈ ਜਿਸ ਨੀਂਦ ਤੋਂ ਜਾਗਣ ਲਈ ਸਾਹਿਬ ਗੁਰੂ ਕਲਗੀਧਰ ਸਾਨੂੰ ਉਪਦੇਸ਼ ਪੈ ਕਰਦੇ ਨੇ। ਦੇਖੋ ਗੁਰਮੁਖੋ, ਨੀਂਦ ਵੀ ਦੋ ਤਰ੍ਹਾਂ ਦੀ ਹੈ। ਇੱਕ ਤਾਂ ਨੀਂਦ ਸ਼ਬਦ ਆਪਾਂ ਨਿੰਦਰਾ ਲਈ ਵਰਤਨੇ ਆ ਕਿ ਜਦੋਂ ਮਨੁੱਖ ਥੱਕ ਟੁੱਟ ਕੇ ਆਉਂਦਾ ਹੈ ਤੇ ਘਰ ਆ ਕੇ ਵਿਸ਼ਰਾਮ ਕਰਦਾ ਹੈ, ਉਸ ਵੇਲੇ ਆਦਮੀ ਦੇ ਸਵਾਸ ਚੱਲਦੇ ਨੇ, ਉਸ ਵੇਲੇ ਆਦਮੀ ਦੇ ਖੂਨ ਦਾ ਸਰਕਲ ਚੱਲਦਾ ਹੈ, ਉਸ ਵੇਲੇ ਮਨੁੱਖ ਦੇ ਅੰਦਰ ਦਿਲ ਦੀ ਧੜਕਣ ਚੱਲਦੀ ਹੈ, ਪਰ ਉਹ ਮੰਜੇ ਤੇ ਪਿਆ ਨਿੰਦਰਾ ਵਿੱਚ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਸਵਾਸ ਲੈਂਦਾ ਹੋਇਆ ਵੀ ਜਿਵੇਂ ਇਹ ਮੌਤ ਦੀ ਗੋਦ ਵਿੱਚ ਪਿਆ ਹੋਵੇ। ਬੇਨਤੀ ਮੈਂ ਜਿਹੜੀ ਕਰਨ ਲੱਗਾ, ਇੱਕ ਨੀਂਦ ਉਹ ਹੈ ਕਿ ਜਿਹੜੀ ਇੱਕ ਖੁਰਾਕ ਦੀ ਤਰ੍ਹਾਂ ਹੈ, ਜਿਵੇਂ ਮਨੁੱਖ ਨੂੰ ਭੁੱਖ ਲੱਗੇ ਤੇ ਭੋਜਨ ਛਕੇ ਤੇ ਉਸ ਨੂੰ ਤਾਕਤ ਬਲ ਮਿਲਦਾ ਹੈ। ਤੇ ਸੱਚ ਜਾਣੋ, ਇਹ ਰਾਤ ਵੀ ਤੇ ਨੀਂਦ ਵੀ ਪਰਮਾਤਮਾ ਦੀ ਇੱਕ ਦਿੱਤੀ ਕੋਈ ਦਾਤ ਹੈ ਕਿ ਜਦੋਂ ਮਨੁੱਖ ਦਾ ਸਰੀਰ ਅੱਤ ਦਾ ਥੱਕ ਜਾਏ ਤੇ ਨੀਂਦ ਰੱਬ ਦੀ ਇੱਕ ਐਸੀ ਖੁਰਾਕ ਹੈ ਕਿ ਨੀਂਦ ਆਉਣ ਦੇ ਨਾਲ ਮਨੁੱਖ ਦਾ ਤਨ ਪਰਤ ਕੇ ਫਿਰ ਤਰੋ ਤਾਜ਼ਾ ਹੋ ਜਾਂਦਾ ਹੈ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਦਾਤਾਂ ਦਾ ਜ਼ਿਕਰ ਕੀਤਾ ਹੈ, ਕੇਵਲ ਇਹ ਨਹੀਂ ਕਿਹਾ ਕਿ ਸਰੀਰ ਪਰਮਾਤਮਾ ਦੀ ਦਿੱਤੀ ਦਾਤ ਹੈ, ਕੇਵਲ ਇਹ ਨਹੀਂ ਕਿਹਾ ਕਿ ਪੁੱਤਰ ਧਨ ਦੌਲਤ ਇਹ ਪਦਾਰਥ ਰੱਬ ਦੀ ਦਿੱਤੀ ਦਾਤ ਨੇ। ਮੇਰੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਦੋਂ ਤੂੰ ਰਾਤ ਨੂੰ ਸੌਣਾ ਹੈ, ਸੱਚ ਜਾਣੀ ਇਹ ਰਾਤ ਤੇ ਨੀਂਦ ਇਹ ਦੋਨੋਂ ਸ਼ਬਦ ਇਹ ਵੀ ਮੇਰੇ ਪਰਮਾਤਮਾ ਦੀ ਦਿੱਤੀ ਹੋਈ ਦਾਤ ਨੇ। ਆਪਾਂ ਹਜ਼ੂਰ ਦੇ ਬਚਨ ਹੁਣੀ ਸਰਵਣ ਕੀਤੇ ਨੇ, ਕਹਿਣ ਲੱਗੇ ਜੇਵੜ ਆਪ ਤੇਵੜ ਤੇਰੀ ਦਾਤ, ਜਿੰਨਾ ਵੱਡਾ ਤੂੰ ਆਪ ਹੈ ਓਨੀਆਂ ਵੱਡੀਆਂ ਤੇਰੀਆਂ ਆਪਣੀਆਂ ਦਾਤਾਂ ਨੇ, ਤੇਰੀ ਦਾਤ ਤੋਂ ਮੁੱਕਰ ਨਹੀਂ ਖੁਸ਼ ਮਨੁੱਕਰ ਨਹੀਂ ਹੋ ਸਕਦੇ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਜੇ ਤੂੰ ਦਿਨ ਬਣਾਇਆ ਹੈ ਤੇ ਨਾਲ ਰਾਤ ਦਿੱਤੀ ਆ, ਰਾਤ ਦੀ ਨੀਂਦ ਮਨੁੱਖ ਦੀ ਜ਼ਿੰਦਗੀ ਦੀ ਖੁਰਾਕ ਹੈ। ਬੇਨਤੀ ਕਰਾਂ ਕਿ ਇੱਕ ਨੀਂਦ ਹੈ ਕਿ ਮਨੁੱਖ ਥੱਕਿਆ ਹੋਵੇ ਤੇ ਗੂੜੀ ਨੀਂਦ ਵੀ ਸੌਂ ਜਾਏ ਤੇ ਥਕਾਵਟ ਉਤਰ ਜਾਂਦੀ ਹੈ, ਤੇ ਇੱਕ ਨੀਂਦ ਐਸੀ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਨੇ ਮਾਇਆ ਦੀ ਨੀਂਦ ਕਿਹਾ। ਮਨੁੱਖ ਇੱਥੇ ਦੇਖੋ, ਜੇ ਸੌਂਦਾ ਹੈ ਦਿਨ ਵਿੱਚ 6 ਘੰਟੇ, ਕੋਈ 8 ਘੰਟੇ ਸੌਂਦਾ ਹੈ, ਪਰ ਮਾਇਆ ਦੀ ਨੀਂਦ ਇੱਕ ਐਸੀ ਹੈ ਜਿਹੜੀ ਕਈ ਜਨਮਾਂ ਤੋਂ ਮਨੁੱਖ ਦਾ ਮਨ ਸੁੱਤਾ ਪਿਆ ਹੈ। ਕੋਈ ਭਾਗਾਂ ਵਾਲਾ ਹੈ ਜਿਹੜਾ ਮਨੁੱਖਾ ਜਨਮ ਵਿੱਚ ਆ ਕੇ ਮਾਇਆ ਦੀ ਨੀਂਦ ਤੋਂ ਸੁਚੇਤ ਹੋ ਜਾ। ਆਪਾਂ ਕਹਾਂਗੇ ਵੀ ਉਹ ਨੀਂਦ ਕਿਹੋ ਜਿਹੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਇੱਕ ਸ਼ਬਦ ਦਰਜ ਕੀਤਾ, ਉਸ ਵਿੱਚ ਉਸ ਨੀਂਦ ਦਾ ਜ਼ਿਕਰ ਕੀਤਾ ਹੈ। ਦੇਖੋ, ਉਸ ਵਿੱਚ ਮਨੁੱਖ ਬੋਲਦਾ ਹੈ ਪਰ ਉਹਦੀ ਜੀਭ ਸੁੱਤੀ ਹੋਈ ਹੈ, ਉਸ ਵਿੱਚ ਮਨੁੱਖ ਦੇਖਦਾ ਹੈ ਪਰ ਉਹਦੀਆਂ ਅੱਖਾਂ ਨੂੰ ਨੀਂਦ ਆਈ ਹੈ, ਉਸ ਵਿੱਚ ਮਨੁੱਖ ਕੰਨਾਂ ਨਾਲ ਸੁਣਦਾ ਹੈ ਪਰ ਸੁਣਨ ਦੇ ਬਾਵਜੂਦ ਵੀ ਉਹਦੇ ਕੰਨ ਸੁੱਤੇ ਹੋਏ ਨੇ। ਸਤਿਗੁਰੂ, ਇਹ ਨੀਂਦ ਕੈਸੀ ਹੈ ਜਿਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਸੁਚੇਤ ਹੋ ਜਾਗ, ਜੇ ਤੂੰ ਜਾਗ ਸਕਣਾ। ਤੇ ਹਜ਼ੂਰ ਨੇ ਉੱਥੇ ਇੰਦਰੀਆਂ ਦੀ ਨੀਂਦ ਦਾ ਵੀ ਜ਼ਿਕਰ ਕੀਤਾ, ਕੇਵਲ ਸਰੀਰ ਨਹੀਂ, ਸਰੀਰ ਜਾਗਦਾ, ਇੰਦਰੇ ਜਾਪਦੇ ਨੇ, ਜਾਗਦੇ ਨੇ, ਪਰ ਦਰਅਸਲ ਉਹ ਕਈ ਜਨਮਾਂ ਦੇ ਮਨ ਸੁੱਤੇ ਹੋਣ ਕਰਕੇ ਉਹ ਵੀ ਸੁੱਤੇ ਪਏ ਨੇ। ਮਹਾਰਾਜ, ਉਹ ਨੀਂਦ ਕੈਸੀ? ਹਜ਼ੂਰ ਨੇ ਦੇਖੋ ਬੜੇ ਸਪਸ਼ਟ ਸ਼ਬਦ ਕਹਿਣ ਲੱਗੇ, ਅੱਖਾਂ ਦੀ ਨੀਂਦ ਹੈ ਕਿ ਮਨੁੱਖ ਦੇਖਦਾ ਜ਼ਰੂਰ ਹੈ ਪਰ ਜਦੋਂ ਅੱਖਾਂ ਕੇਵਲ ਪਰ ਤਨ ਤੇ ਪਰ ਧਨ ਨੂੰ ਦੇਖਣ ਤੱਕ ਸੀਮਤ ਰਹਿਣ ਤੇ ਸੱਚ ਜਾਣੋ ਉਹ ਅੱਖਾਂ ਨੂੰ ਇੱਕ ਗੂੜੀ ਨੀਂਦ ਆਈ ਹੋਈ ਹੈ। ਅੱਖਾਂ ਦੀ ਨੀਂਦ ਹੈ ਪਰਾਏ ਤਨ ਨੂੰ ਕੇਵਲ ਤੱਕਣਾ, ਸਹਿ ਬਖਸ਼ਿਸ਼ ਕਰਦੇ ਨੇ। ਜਦੋਂ ਕੰਨਾਂ ਨਾਲ ਤੂੰ ਕੇਵਲ ਤਾਂ ਕੇਵਲ ਨਿੰਦਿਆ ਸੁਣ ਤੁਰ ਪਵੇ, ਨਿੰਦਿਆ ਸੁਣਨ ਵਾਲੇ ਕੰਨ ਵੀ ਮਨੁੱਖ ਦੇ ਸੁੱਤੇ ਹੋਏ ਨੇ। ਸੱਜਣਾ, ਜ਼ਬਾਨ ਕੇਵਲ ਜਦੋਂ ਝੂਠ ਤੇ ਦੁਨੀਆਂ ਦੇ ਪਦਾਰਥਾਂ ਦੇ ਰਸਾਂ ਵਿੱਚ ਖਚਤ ਹੋ ਜਾਏ, ਸੱਚ ਜਾਣੀ ਉਦੋਂ ਰਸਨਾ ਵੀ ਸੁੱਤੀ ਹੈ ਤੇ ਮਨ ਤਾਂ ਉਦੋਂ ਹੀ ਸੌਂ ਗਿਆ ਹੈ ਜਦੋਂ ਮਾਇਆ ਨੇ ਇਹਦੇ ਉੱਤੇ ਆਪਣਾ ਗਲਬਾ ਪਾ ਲਿਆ। ਹਜ਼ੂਰ ਨੇ ਜਿਹੜੇ ਬਚਨ ਕਹੇ ਨੇ ਕਿ ਸੋਵਤ ਕਹਾ ਮੋਹ ਨਿੰਦਰਾ ਮੈਂ, ਮੋਹ ਦੀ ਨੀਂਦ ਵੀ ਸੁੱਤਾ ਪੈ, ਕਬੋ ਸੁੱਚਤ ਹੋਵੇ ਜਾਗੋ, ਤੇ ਉਹ ਨੀਂਦ ਕੈਸੀ ਹੈ? ਉਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਅਰਜੁਨ ਦੇਵ ਜੀ ਨੇ ਦਿੱਤਾ ਹੈ। ਉਸ ਨੀਂਦ ਦਾ ਜ਼ਿਕਰ ਕੀਤਾ, ਕਹਿਣ ਲੱਗੇ ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ, ਇੱਕ ਨੀਂਦ ਆਈ ਹੈ ਕਿ ਨੇਤਰਾਂ ਨਾਲ ਕੇਵਲ ਪਰ ਦ੍ਰਿਸ਼ਟੀ ਤੇ ਅੰਦਰ ਵਿਕਾਰੀ ਬਿਰਤੀ ਬਣ ਗਈ। ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਵਾਦ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸੋਵਤ ਕਹਾ ਮੋਹ ਨਿੰਦਰਾ ਮੈਂ, ਦੇਖ ਮਾਇਆ ਦੇ ਮੋਹ ਦੀ ਨੀਂਦ ਵੀ ਸੁੱਤਾ ਹੈ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਗੁਰਮੁਖ, ਜੇ ਹੋਰ ਸੁਖੈਣ ਤਰੀਕੇ ਨਾਲ ਪੜੀਏ, ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਆਉਂਦਾ ਜਿਹਦੇ ਵਿੱਚ ਇਹ ਗੱਲ ਹੋਰ ਵੀ ਸੁਖੈਣ ਹੋ ਜਾਏਗੀ, ਉਹ ਕਿਹੜੀ ਨੀਂਦ ਹੈ ਜਿਹਦੇ ਤੋਂ ਸੁਚੇਤ ਗੁਰੂ ਕਲਗੀਧਰ ਜੀ ਕਰਦੇ ਪਏ ਨੇ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨੀਂਦ ਵਿੱਚ ਮਨੁੱਖ ਨੂੰ ਕਈ ਵਾਰੀ ਸਮਝ ਨਹੀਂ ਪੈਂਦੀ ਕਿ ਮੇਰੀ ਆਪਣਤ ਕੀ ਹੈ ਤੇ ਪਰਾਇਆ ਕੌਣ ਹੈ। ਕਦੀ ਦੇਖੋ ਨੀਂਦ ਦਾ ਸੁਪਨਾ ਇਹੋ ਜਿਹਾ ਆਉਂਦਾ ਕਿ ਕਈ ਵਾਰੀ ਮਨੁੱਖ ਸੁੱਤਿਆਂ ਸੁਪਨੇ ਵਿੱਚ ਆਪਣਿਆਂ ਨੂੰ ਵੀ ਦੁਸ਼ਮਣ ਬਣਾ ਲੈਂਦਾ, ਕਈ ਵਾਰੀ ਸੁਪਨੇ ਵੀ ਸੁੱਤਿਆਂ ਦੁਸ਼ਮਣਾਂ ਨਾਲ ਵੀ ਮਿੱਤਰਤਾ ਪਾਉਂਦਾ ਹੈ। ਤੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਉਸ ਮਾਇਆ ਦੀ ਨੀਂਦ ਦਾ ਜ਼ਿਕਰ ਇੱਕ ਸ਼ਬਦ ਵਿੱਚ ਕੀਤਾ, ਉਹ ਆਪ ਸਭ ਨੂੰ ਸ਼ਬਦ ਜ਼ਬਾਨੀ ਚੇਤੇ ਹੋਵੇਗਾ ਬਾਣੀ ਪੜਨ ਵਾਲਿਆਂ ਨੂੰ ਕਿ ਮਾਇਆ ਦੀ ਨੀਂਦ ਕੈਸੀ ਹੈ। ਗੁਰੂ ਤੇਗ ਬਹਾਦਰ ਜੀ ਨੇ ਫੁਰਮਾਇਆ, ਕਹਿਣ ਲੱਗੇ ਜਾਗ ਲਿਖੋ ਰੇ ਮਨਾ, ਜਾਗ ਲਿਖੋ। ਇਸ ਸ਼ਬਦ ਦੇ ਅਰਥ ਸਮਝੀਏ, ਮਨ ਨੂੰ ਜਗਾਉਣ ਦੀ ਗੱਲ ਕਹੀਏ। ਗੁਰਮੁਖੋ, ਕਈ ਵਾਰੀ ਤਨ ਜਾਗਦਾ ਰਹਿੰਦਾ ਹੈ ਪਰ ਮਨ ਜਿਹੜਾ ਉਹ ਮਾਇਆ ਦੀ ਗੂੜੀ ਨੀਂਦ ਵਿੱਚ ਸੁੱਤਾ ਰਹਿੰਦਾ। ਸਾਹਿਬ ਗੁਰੂ ਤੇਗ ਬਹਾਦਰ ਫਰਮਾਉਂਦੇ ਨੇ, ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਹਾਂ ਗਾਫਲ ਸੋਇਆ, ਕਿਹੜੀ ਗਾਫਲ ਤਾਈ ਦੀ ਨੀਂਦ ਵੀ ਸੌ ਗਿਆ, ਤੇ ਦੇਖ ਸਰੀਰ ਦੇ ਚਸਕਿਆਂ ਨੇ, ਸਰੀਰ ਦੇ ਸੁੱਖ ਨੇ, ਮਾਇਆ ਦੀ ਨੀਂਦ ਨੇ ਤੇਰੇ ਇਸ ਤਨ ਨੂੰ ਭੁਲਾ ਦਿੱਤਾ ਹੈ, ਤੇ ਜਿਸ ਤਨ ਦੀ ਖਾਤਰ ਤੂੰ ਸੁੱਤਾ ਪਿਆ, ਸੱਚ ਜਾਣੀ ਇਹ ਤਨ ਆਇਆ ਤਾਂ ਤੇਰੇ ਨਾਲ ਜ਼ਰੂਰ ਹੈ ਪਰ ਜਿਹੜੀ ਨੀਂਦ ਵੀ ਤੈਨੂੰ ਇਹਨੇ ਸਵਾਇਆ, ਇਸ ਤਨ ਨੇ ਤੇਰੇ ਨਾਲ ਜਾਣਾ ਨਹੀਂ। ਸੋਵਤ ਕਹਾ ਮੋਹ ਨਿੰਦਰਾ ਮੈਂ, ਸਾਹਿਬ ਗੁਰੂ ਕਲਗੀਧਰ ਕਹਿ ਰਹੇ ਨੇ ਮੋਹ ਦੀ ਨੀਂਦ, ਤੇ ਗੁਰੂ ਤੇਗ ਬਹਾਦਰ ਬਖਸ਼ਿਸ਼ ਕਰ ਰਹੇ ਨੇ ਕਿ ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਹਾਂ ਗਾਫਲ ਸੋਇਆ, ਜੋ ਤਨ ਉਪਜੋ ਸੰਗ ਹੀ ਸੋ ਪੀ ਸੰਗ ਨਾ ਹੋਇਆ, ਮਾਤ ਪਿਤਾ ਸੁਤ ਬੰਦ ਜਨ ਖਿਤ ਜਾਸ਼ੋ ਕੀਨਾ, ਜਿਉ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜਿਸ ਮਾਤਾ ਨੂੰ ਪਿਤਾ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਸੋਚਣਾ ਕਿ ਮਾਇਆ ਦੀ ਨੀਂਦ ਵਿੱਚ ਮੇਰੇ ਨੇ, ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਸ ਨੀਂਦ ਤੋਂ ਜਾ ਕੋਈ ਮਨਾ, ਦੇਖ ਤੇਰੇ ਕੋਈ ਨੀ, ਜਿਸ ਦਿਨ ਸਰੀਰ ਵਿੱਚੋਂ ਜਿੰਦ ਨਿਕਲੇਗੀ ਕਿਸ ਭੁਲੇਖੇ ਵਿੱਚ ਸੁੱਤਾ ਪਿਆ, ਇਹਨਾਂ ਨੇ ਤੇਰੇ ਤਨ ਨੂੰ ਅੱਗ ਦੇ ਵਿੱਚ ਸੜ ਦੇਣਾ ਹੈ, ਇਹ ਭੁਲੇਖਾ ਹੈ ਤੈਨੂੰ ਇੱਕ। ਮਾਤ ਪਿਤਾ ਸੁਤ ਬੰਦ ਜਨ ਖਿਤ ਜਾਸ਼ੋ ਕੀਨਾ, ਜਿਉ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ, ਜੀਵਤ ਲੋ ਬਿਉਖਾਰ ਹੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਭਨ ਸਮਾਨੋ, ਸੋਵਤ ਕਹਾਂ ਮੋਹ ਨਿੰਦਰਾ ਮੈਂ, ਜੀਵਤ ਲੋ ਵਿਵਹਾਰ ਹੈ ਕੇਵਲ ਜਿਉਂਦਿਆਂ ਦੇ ਰਿਸ਼ਤੇ ਨੇ, ਕਿਹੜੀ ਮਾਇਆ ਦੀ ਨੀਂਦ ਵਿੱਚ ਤੂੰ ਸੁੱਤਾ ਪਿਆ। ਗੁਰਮੁਖ, ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ, ਉਹ ਸਾਨੂੰ ਸੁੱਤਿਆਂ ਹੋਇਆਂ ਨੂੰ ਜਗਾਉਂਦੇ ਪਏ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਨਾ ਇਸ ਸ਼ਬਦ ਦੀ ਵਿਆਖਿਆ ਕਰਨ ਲਈ ਕਬੀਰ ਸਾਹਿਬ ਦੇ ਤਿੰਨ ਸ਼ਲੋਕ ਨੇ, 127 ਨੰਬਰ, 128 ਤੇ 129 ਨੰਬਰ। ਇਹ ਤਿੰਨ ਸ਼ਲੋਕ ਕਦੀ ਪੜ੍ਹੀਏ ਤੇ ਦੇਖੋ ਮਾਇਆ ਤੇ ਮੋਹ ਦੀ ਨੀਂਦ ਵਿੱਚੋਂ ਸਾਨੂੰ ਸੁਚੇਤ ਕਰਨਗੇ। ਇੱਥੇ ਸਵਾਨ ਵਾਲੇ ਬੜੇ ਜੇ ਪਰ ਜਗਾਉਣ ਵਾਲਾ ਕੋਈ ਟਾਵਾਂ ਟਾਵਾਂ ਹੈ। ਆਪ ਜੀ ਦੇ ਗਿਆਤ ਲਈ ਕਿ ਅੱਜ ਤੋਂ ਹਜ਼ਾਰ ਕੁ ਸਾਲ ਪਹਿਲਾਂ ਬੁਖਾਰੇ ਦੀ ਧਰਤੀ ਤੇ ਇੱਕ ਵਿਦਵਾਨ ਹੋਇਆ, ਉਸ ਦਾ ਨਾਮ ਸੀ ਅਬੂ ਨਸਰ। ਧਿਆਨ ਦਿਓ, ਉਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਅਕਸਰ ਲੋਕ ਉਹਨੂੰ ਹਕੀਮ ਫਰਾਬੀ ਕਹਿੰਦੇ ਸਨ। ਮੈਂ ਬੇਨਤੀ ਕਰ ਰਿਹਾ ਕਿ ਦੁਨੀਆਂ ਵਿੱਚ ਜਸਵਾਨ ਵਾਲੇ ਬੜੇ ਨੇ, ਰਵਾਨ ਵਾਲੇ ਬੜੇ ਨੇ, ਹਸਾਨ ਵਾਲੇ ਬੜੇ ਨੇ, ਪਰ ਕਰੋੜਾਂ ਜਨਮਾਂ ਦੇ ਸੁੱਤੇ ਕੋਈ ਮਨ ਨੂੰ ਜੇ ਜਗਾ ਸਕਦਾ ਹੈ ਤੇ ਕੇਵਲ ਪੂਰਾ ਸਤਿਗੁਰੂ। ਉਹ ਸੱਜਣ ਦਾ ਨਾਮ ਸੀ ਅਬੂ ਨਸਰ, ਉਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ। ਡਾਕਟਰ ਬਲਬੀਰ ਸਿੰਘ ਲਿਖਦੇ ਨੇ, ਲੋਕ ਉਹਨੂੰ ਹਕੀਮ ਫਰਾਬੀ ਕਹਿੰਦੇ ਸਨ। ਇੱਕ ਵਾਰ ਹੋਇਆ ਕਿ ਉਹ ਸੱਜਣ ਫਕੀਰਾਂ ਵਾਲੀ ਜ਼ਿੰਦਗੀ ਬਤੀਤ ਕਰਦਾ ਸੀ। ਕਈ ਉਹ ਵਿਦਿਆ ਦਾ ਗਿਆਤਾ ਸੀ, ਉਹ ਸਾਧ ਵੀ ਚੰਗਾ ਵਜਾਉਂਦਾ ਸੀ, ਉਹ ਗਾ ਵੀ ਚੰਗਾ ਲੈਂਦਾ ਸੀ, ਉਹਦੇ ਕੋਲ ਰੱਬ ਨੇ ਬੋਲਣ ਦੀ ਲਿਆਕਤ ਵੀ ਦਿੱਤੀ ਤੇ ਆਮ ਤੌਰ ਤੇ ਕਰਦਾ ਕੀ ਸੀ ਕਿ ਅਮੀਰ ਲੋਕਾਂ ਤੋਂ ਉਹਨੇ ਦੂਰ ਰਹਿਣਾ। ਇੱਕ ਵਾਰੀ ਕੋਈ ਸੱਜਣ ਉਹਨੂੰ ਬੁਲਾਉਣਾ ਚਾਹੁੰਦਾ ਸੀ ਆਪਣੇ ਘਰ, ਪਰ ਹਕੀਮ ਫਰਾਬੀ ਉਹਦੇ ਕਹਿਣ ਤੇ ਗਿਆ ਨਾ। ਆਪਣੀ ਮੌਜ ਵਿੱਚ ਆਇਆ, ਉਸ ਅਮੀਰ ਦੇ ਘਰ ਵਿੱਚ ਅੱਜ ਮਹਿਫਲ ਸੱਜੀਏ। ਹਕੀਮ ਫਰਾਬੀ ਗਿਆ, ਉਹਦੇ ਤਨ ਦੇ ਕੱਪੜੇ ਦੇਖ ਕੇ ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਸੋਚਿਆ ਸ਼ਾਇਦ ਭਿਖਾਰੀ ਏ, ਕਿਸੇ ਨੇ ਸੋਚਿਆ ਕੋਈ ਮੰਗਤਾ ਖਾਣ ਲਈ ਮੰਗੇਗਾ। ਜਦੋਂ ਉਹਦਾ ਮਜ਼ਾਕ ਉਹਦੀ ਖਾਂਸੀ ਉਡਾਈ, ਕਹਿੰਦੇ ਉਹਨੇ ਆਪਣੀ ਬਗਲ ਵਿੱਚੋਂ ਵਾਜਾ ਕੱਢਿਆ। ਵਾਜਾ ਕੱਢ ਕੇ ਜਦੋਂ ਉਹ ਗਾਉਣ ਲੱਗਾ ਤੇ ਉਹਦੇ ਗਾਉਣ ਦੀ ਤੇ ਸਾਧ ਵਜਾਉਣ ਦੀ ਤਸਵੀਰ ਐਸੀ ਸੀ ਕਿ ਜਿਤਨੇ ਲੋਕ ਸਨ ਸਾਰੇ ਖਿੜ ਖੜਾ ਕੇ ਹੱਸਣ ਲੱਗ ਪਏ। ਉਹਨੇ ਇੱਕੋ ਦਮ ਪਰਦਾ ਬਦਲ ਕੇ ਜਦੋਂ ਗਾਣਾ ਸ਼ੁਰੂ ਕੀਤਾ ਵਜਾਇਆ ਤੇ ਜਿਹੜੇ ਖੱਸਦੇ ਪਏ ਸਨ ਉੱਚੀ ਉੱਚੀ ਰੋਣ ਲੱਗ ਪਏ। ਜਦੋਂ ਉਹਨੇ ਤੀਜਾ ਪਰਦਾ ਬਦਲਿਆ ਤੇ ਜਿਹੜੇ ਹੱਸਦੇ ਪਏ ਸਨ ਇੱਕੋ ਦਮ ਉੱਚੀ ਉੱਚੀ ਰੋਣ ਲੱਗ ਪਏ। ਉਹਨੇ ਪਹਿਲਾਂ ਲੋਕਾਂ ਨੂੰ ਖਸਾਇਆ, ਪਰਤ ਕੇ ਰਵਾਇਆ ਤੇ ਤੀਜਾ ਪਰਦਾ ਜਦੋਂ ਬਦਲ ਕੇ ਗਾਇਆ ਤੇ ਜਿਹੜੇ ਰੋਂਦੇ ਪਏ ਸਨ ਸਾਰੇ ਸੌਂ ਗਏ। ਜਦੋਂ ਸਾਰੇ ਸੌਂ ਗਏ ਤੇ ਜਾਣ ਲੱਗਿਆ ਉਹ ਇੱਕ ਕਾਗਜ਼ ਦੇ ਉੱਤੇ ਟੁਕੜੇ ਤੇ ਆ ਤਿੰਨ ਕੁ ਗੱਲਾਂ ਲਿਖ ਕੇ ਗਿਆ। ਉਹ ਲਿਖ ਗਿਆ ਕਿ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ, ਇਹ ਸ਼ਬਦ ਉਹਨੇ ਲਿਖੇ। ਵੋ ਆਇਆ ਤੁਮਨੇ ਉਸਕਾ ਮਜ਼ਾਕ ਉਡਾਇਆ, ਹਕੀਮ ਫਰਾਬੀ ਤੁਮਕੋ ਹਸਾ ਕੇ, ਤੁਮਕੋ ਰੁਲਾ ਕੇ, ਤੁਮਕੋ ਸੁਲਾ ਕੇ ਜਾ ਰਿਹਾ ਹੈ। ਗੁਰਮੁਖ ਉਸ ਦੇ ਪਰਦੇ ਕੇਵਲ ਤਿੰਨ ਨੇ, ਉਹ ਹਸਾ ਸਕਦਾ ਹੈ, ਉਹ ਰੁਵਾ ਸਕਦਾ ਹੈ, ਪਰ ਉਹ ਸੁਆ ਸਕਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਯਕੀਨ ਕਰਿਓ, ਇਹ ਕਰੋੜਾਂ ਜਨਮਾਂ ਦੇ ਸੁੱਤੇ ਹੋਏ ਨੂੰ ਜਗਾ ਵੀ ਸਕਦਾ। ਉਹ ਕੇਵਲ ਹਸਾਣਾ, ਰੁਵਾਣਾ ਤੇ ਸੁਆਣਾ ਜਾਣਦਾ ਹੈ, ਪਰ ਕਰੋ ਪੜੋ ਗੁਰੂ ਸਾਹਿਬ ਦੇ ਬਚਨ, ਉਹ ਸੁੱਤੇ ਨੂੰ ਜਗਾਉਂਦੇ ਕਿਵੇਂ ਨੇ। ਜੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜਾਗ ਲਿਖੋ ਰੇ ਮਨਾ ਜਾਗ ਲਿਖੋ, ਤੇ ਕਬੀਰ ਸਾਹਿਬ ਕਹਿ ਰਹੇ ਨੇ ਕਬੀਰ ਸੂਤਾ ਕਿਆ ਕਰੇ, ਦੇਖ ਜੇ ਤੂੰ ਜਾਗ ਸਕਣਾ ਮਾਇਆ ਦੀ ਨੀਂਦ ਤੋਂ ਜਾਗ। ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਭੈ ਦੁੱਖ ਜਾਗ, ਤੇ ਦੇਖ ਤੈਨੂੰ ਅੰਦਰ ਇਹ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਨਹੀਂ, ਕਦੀ ਤੇਰੀਆਂ ਅੱਖਾਂ ਵਿੱਚੋਂ ਨੀਰ ਨਹੀਂ ਆਇਆ, ਕਈ ਜਨਮਾਂ ਦਾ ਤੂੰ ਸੁੱਤਾ ਹੈ। ਸਾਹਿਬ ਕਹਿਣ ਲੱਗੇ ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ, ਸੋ ਕਿਉਂ ਸੋਵੇ ਸੁਖ। ਸਾਹਿਬ ਕਹਿਣ ਲੱਗੇ ਗੋਰ ਦਾ ਅਰਥ ਹੁੰਦਾ ਕਬਰ। ਕਹਿੰਦੇ ਨੇ ਜਿਹੜਾ ਬੰਦਾ ਮੌਤ ਦੀ ਕਬਰ ਵਿੱਚ ਪਿਆ ਹੋਵੇ, ਉਹਨੂੰ ਨੀਂਦ ਕਿੱਥੇ, ਜਿਹਦੇ ਸਿਰ ਤੇ ਮੌਤ ਕੂਕਦੀ ਹੋਵੇ ਉਹ ਤਾਂ ਸੁਚੇਤ ਹੋ ਕੇ ਆਪਣੇ ਅੱਗੇ ਜਾਣ ਦੀ ਤਿਆਰੀ ਕਰਦਾ ਪਿਆ। ਸਾਹਿਬ ਗੁਰੂ ਕਲਗੀਧਰ ਕਹਿ ਰਹੇ ਨੇ ਸੋਵਤ ਕਹਾ ਮੋਹ ਨਿੰਦਰਾ ਮੈਂ, ਕਬੀਰ ਸਾਹਿਬ ਕਹਿ ਰਹੇ ਨੇ ਕਬੀਰ ਸੋਤਾ ਕਿਆ ਕਰੇ। ਕਹਿਣ ਲੱਗੇ ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੁਰ ਮੈਂ, ਸੋ ਕਿਉਂ ਸੋਵੇ ਸੁਖ। ਦੂਜਾ ਬਚਨ ਕੀਤੋ ਨੇ ਕਬੀਰ ਸੋਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਤੂੰ ਉੱਠ ਕੇ ਸਾਈ ਦੀ ਯਾਦ ਵਿੱਚ ਕਿਉਂ ਨੀ ਜੁੜਦਾ, ਕਿਉਂਕਿ ਅੱਜ ਤੂੰ ਸਰੀਰਕ ਤੌਰ ਤੇ ਵੀ ਨੀ ਜਾਗਦਾ। ਪਿਆਰਿਓ ਪ੍ਰਭਾਤ ਵੇਲੇ ਵੀ, ਅੰਮ੍ਰਿਤ ਵੇਲੇ ਵੀ ਕੇਵਲ ਉਹ ਜਾਗਦਾ ਹੈ ਜਿਹਦੇ ਉੱਪਰ ਮੇਰੇ ਮਾਲਕ ਦੀ ਮਿਹਰ ਹੋਵੇ, ਜਿਹਦੇ ਉੱਤੇ ਸਾਈ ਦੀ ਕਿਰਪਾ ਹੋਵੇ। ਸਾਈ ਦੀ ਮਿਹਰ ਤੋਂ ਬਿਨਾਂ ਪ੍ਰਭਾਤ ਵੇਲੇ ਦਾ, ਅੰਮ੍ਰਿਤ ਵੇਲੇ ਦਾ ਜਾਗਣਾ ਵੀ ਨਸੀਬ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਤਾਂ ਹੀ ਅਸੀਂ ਬਾਣੀ ਪੜ੍ਹਨੇ ਆ ਨਾ। ਤੇ ਸਾਹਿਬ ਕਹਿਣ ਲੱਗੇ ਭਿੰਨੀ ਰਹਿ ਨੜੀਏ ਚਮ ਕਮ ਤਾਰੇ, ਭਿੰਨੀ ਰਹਿ ਨੜੀਏ, ਹਰ ਕੋਈ ਨੀ ਜਾਗ ਸਕਦਾ, ਭਿੰਨੀ ਰਹਿ ਨੜੀਏ ਚਮ ਕਮ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ प्यारे राम प्यारे सदा जागे। कह लगे जे जागदे ने ते केवल परमात्मा दे प्यारे। जेडी मैं बेनती कर लगा ओदे वल तवज्जो दियो कि मनुख सुता है कई जन्मां दा माया दी नींद विच ते गुरु केवल ऐसे ने जेडे सुते हुए नु झंझोड़ के जगांदे ने। साहिब गुरु कलगीधर जी दे बचन आपां पढ़ रहे हां प्रमाण गुरु ग्रंथ साहिब दी बाणी विचों ने। कबीर साहिब ने जागण दी गल करके पहला श्लोक कहा सी कि कबीर सुता क्या करें जाग रोए पै दुख जाका बासा गोर में सो क्यों सोवे सुख। कबीर सूता क्या करें उठ के ना जपे मुरार प्यारिया जितना मर्जी गूढ़ी नींद भी सो जा एक दिन सोवन होए गो लांबे गोड़ पसार। एक दिन एको जा सो जाएगा कि दुनिया दा कोई मनुख आवाज दे ते शरीरक तौर ते जागेगा नहीं। उस मौत नींद आउण तो पहला रब दे चरणा विच अरदास कर तेरा मन जागना शुरू हो जाए। साहिब कृपालू जी ने तीजा बचन क्या कह लगे कबीर सूता क्या करें देख के अपने आप नु सुचेत कर के अपने आप नु तू टिका ता सही। जे तेरा अंदर जाग पिया ते जाग केवल सकदा है जे कोई जागे होए दी आवाज सुने। प्यारियो जेड़ा आप सुता है जे सी कहिए भी तू मेनू जगा दई प्यारियो सुता कदी भी सुते नु जगा नहीं सकदा। सुते नु जेकर कोई जगा सकदा है ते जेड़ा आप पहला जागिया होया है। साहिब कृपा करदे ने आप माया दी नींद विचो जागे ने ते साहिब ने सुत्या होया नु जगाया है। गुरु कलगीधर सच्चे पातशाह ओ आप जागे ते ओना ने सानू जागन लई कृपा करके बचन कहे। भाई गुरदास दूजे ओना ने एक पौड़ी कही है ओ किन्ने सच्चा अमर गोबिंद का सुन गुरु प्यारे। देखो शब्द उथे जागण दी गल कही उथे किन्ने जे माया दी नींद विचो जागणी ता पहला रब मेहर करे तेन सुचेत होके अमृत वेले जागण दी जाच आ जाए। क्योंकि कई बंदे ऐसे ने जेड़े जागदे होए भी सुते ने ते रब दी बंदगी करन वाले ऐसे ने साडी नजर भी सुते ने पर उह सुते होए भी जागदे। देखो दोनों प्रमाण बाणी विचो मिलदे ने। कुछ ऐसे ने जेड़े जागते होए भी सुते ने पर करनी वाले ऐसे ने जेड़े सुते प्रतीत हुंदे ने। सच जानो सुते होए भी जागदे ने। असी जागते होए भी वकारां विच खटता पर रब दी बंदगी करन वाले उह सुते होए भी नाम दे रस नूं मानदे ने। एक दो प्रमाण मैं बाणी विचो अर्ज करने। देखो जेड़ा अंदरों जाग पैंदा है ना ओदी आ शरीर दी नींद भी भागा वाली बन जांदी। एक पासे असी बाणी विच पढ़ने हां साहिब कहिंदे ने कि शाम सुंदर तज नींद क्यों आई महा मोहनी दूता लाई। कहन लगे उस प्यारे वाहगुरु नूं छड के मन नूं मोहण वाली माया दी नींद क्यों आ गई। क्योंकि नींद जेड़ी है दूता नूं वकारा नूं लैके आई। देखो आम बंदा जेड़ा मानसिक पद्धर ते सुता होया है ओ चलदा फिरदा जागदा भी वकारा नूं सुता है पर जेड़ा अंदरों जाग गया है ओनू सुते होए नूं मत समझो सुता है। ओ सुता होया भी जागदा हुंदा है। सतगुरु ने बाणी विच कहा है एक ओ ने जेड़े किन्ने नींद आवे ना कहन लगे कट दुख नींदड़िए हे नींद तू कट जा। पर बाबे नानक दे बचन पढ़े किन्ने जिन्ना अंदर प्रेम दा अनियाला तीर वज जाए सच जानो ओ ता नींद नूं भालदे ने। ਉਹਨਾਂ ਦਾ ਸੌਣਾ ਵੀ ਸਮਾਧੀ ਹੋ ਜਾਂਦਾ ਉਹਨਾਂ ਦਾ ਸੌਣਾ ਵੀ ਬੰਦਗੀ ਬਣ ਜਾਂਦਾ। ਇਹਦਾ ਭਾਵ ਇਹ ਨਾ ਸਮਝਿਓ ਕਿ ਸ਼ਾਇਦ ਜੇ ਕੋਈ ਸੁੱਤਾ ਹੋਵੇ ਪਖੰਡ ਕਰਕੇ ਤੇ ਘੁਰਾੜੇ ਮਾਰੇ ਆਪਾਂ ਸਮਝੀਏ ਸਮਾਧੀ ਵਿੱਚ ਅਨਹਦ ਨਾਦ ਪਿਆ ਵੱਜਦਾ। ਕਿਉਂਕਿ ਖਾਲਸੇ ਦੇ ਬੋਲਿਆਂ ਵਿੱਚ ਨਾ ਘੁਰਾੜੇ ਜਿਹੜਾ ਸ਼ਬਦ ਹੈ ਇਹਨੂੰ ਵੀ ਅਨਹਦ ਨਾਦ ਕਿਹਾ। ਪਰ ਸੁੱਤੇ ਹੋਏ ਜੁੜੇ ਹੁੰਦੇ ਨੇ। ਆਪਾਂ ਕਹਾਂਗੇ ਵੀ ਇਹ ਕਿਵੇਂ ਹੋ ਸਕਦਾ ਸੁੱਤਾ ਹੋਵੇ ਤੇ ਜੁੜਿਆ ਹੋਵੇ ਜਿਹੜਾ ਅੰਦਰੋਂ ਜਾਗਿਆ। ਸਾਹਿਬ ਬਾਬੇ ਨਾਨਕ ਦਾ ਇੱਕ ਸ਼ਬਦ ਹੁੰਦਾ ਇਹ ਸ਼ਬਦ ਆਰੰਭ ਹੁੰਦਾ ਹੈ ਕਿ ਮੋਰੀ ਰੁਣ ਚੁਣ ਲਾਇਆ ਭੈਣੇ ਸ਼ਾਮਣ ਆਇਆ। ਉਹਦੀਆਂ ਅਖੀਰਲੀਆਂ ਤੁਕਾਂ ਪੜੋ ਕਦੇ। ਸਾਹਿਬ ਕਹਿੰਦੇ ਨੇ ਜਿਹੜਾ ਅੰਦਰੋਂ ਜਾਗਿਆ ਹੈ ਨਾ ਉਹਦੀ ਨੀਂਦ ਵੀ ਭਾਗਾਂ ਵਾਲੀ ਬਣ ਜਾਂਦੀ। ਹਜ਼ੂਰ ਨੇ ਸ਼ਬਦ ਵਰਤੇ ਨੇ ਮੈਂ ਰੋਵੰਦੀ ਸਭ ਜਗ ਰੁਣਾ। ਇਹਦਾ ਰੋਣ ਦਾ ਅਰਥ ਆ ਕੇਵਲ ਸੰਸਾਰ ਦੇ ਪਦਾਰਥਾਂ ਦੀ ਰੋਣਾ ਨਹੀਂ ਕਹਿਣ ਲੱਗੇ ਪਿਆਰਿਆ ਕਿ ਤੇਰੀ ਯਾਦ ਆਈ ਤੇ ਤੇਰੀ ਯਾਦ ਨੇ ਮੇਰੇ ਅੰਦਰ ਬਿਰਹਾ ਦਾ ਇੱਕ ਤੀਰ ਮਾਰਿਆ। ਉਸ ਬਿਰਹਾ ਦੇ ਅਣਿਆਲੇ ਤੀਰ ਨੇ ਮੇਰੀਆਂ ਅੱਖਾਂ ਵਿੱਚ ਪਾਣੀ ਨੂੰ ਜਨਮ ਦਿੱਤਾ। ਤੇਰੇ ਬਿਰਹਾ ਦੇ ਤੀਰ ਦੀ ਕੁੱਠੀ ਰਾਤ ਤੇਰੀ ਯਾਦ ਵਿੱਚ ਜਦੋਂ ਬੈਰਾਗ ਆਇਆ, ਅੱਖਾਂ ਵਿੱਚੋਂ ਨੀਰ ਆਇਆ, ਉਸ ਨੀਰ ਦੇ ਕਰਕੇ, ਉਸ ਰੋਣ ਕਰਕੇ ਗੂੜੀ ਨੀਂਦ ਆਈ। ਕਹਿਣ ਲੱਗੇ ਜਿਹਨੂੰ ਜਾਗਦਿਆਂ ਆਵਾਜ਼ਾਂ ਮਾਰਦੀ ਪਈ ਸਾਂ, ਉਹ ਸੁੱਤਿਆਂ ਨੀਂਦ ਵਿੱਚ ਆ ਗਿਆ ਤੇ ਸੁਪਨੇ ਵਿੱਚ ਪਿਆਰੇ ਨੂੰ ਤੱਕਿਆ ਤੇ ਜਦੋਂ ਉੱਠ ਕੇ ਚਰਨ ਪਕੜਨ ਲੱਗੀ, ਕਹਿੰਦੇ ਨੇ ਹਕੀਕਤ ਇਹ ਵੇ ਅੱਖਾਂ ਖੁੱਲੀਆਂ, ਅੱਖਾਂ ਖੁੱਲਦਿਆਂ ਸਾਰ ਪਿਆਰਾ ਮੇਰੀਆਂ ਅੱਖਾਂ ਤੋਂ ਦੂਰ ਹੋ ਗਿਆ। ਦੇਖੋ ਇੱਕ ਉਹ ਨੀਂਦ ਹੈ, ਇਹਨੂੰ ਸੱਟਣ ਵਾਲੀ ਗੱਲ ਨਹੀਂ। ਜਿਹੜੇ ਆਤਮਕ ਤੌਰ ਤੇ ਜਾਗੇ ਨੇ ਉਹਨਾਂ ਦੀ ਨੀਂਦ ਵੀ ਸਭ ਲਈ। ਸਾਹਿਬ ਨੇ ਸ਼ਬਦ ਵਰਤੇ, ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰੋ ਵਿਛੋੜੀ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਨ ਪਿਆਰੇ, ਭੇਜ ਨਾ ਸਕਾਂ ਕੋਏ। ਹੁਣ ਇੱਕ ਪਾਸੇ ਕਹਿੰਦੇ ਨੇ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਜਿਹੜੇ ਮਾਇਆ ਦੀ ਨੀਂਦ ਵਿੱਚੋਂ ਜਾਗ ਜਾਂਦੇ ਨੇ ਉਹ ਐਸ ਨੀਂਦ ਨੂੰ ਵੀ ਕਹਿੰਦੇ ਨੇ ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ ਕਿ ਮਤਾਂ ਮੈਂ ਤੇਰੇ ਦੀਦਾਰ ਕਰ ਲਵਾਂ। ਮਾਲਕ ਕਿਤੇ ਨੀਂਦ ਵਿੱਚ ਹੀ ਝਲਕਾ ਪਏ ਤੇ ਦੇਖੋ ਜਿਹੜੇ ਅੰਦਰੋਂ ਜਾਗ ਜਾਂਦੇ ਨੇ। ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਬੜੀ ਸੋਹਣੀ ਇੱਕ ਗੱਲ ਕਹੀ ਸੀ ਸਿੱਖੀ ਦੀ ਆਤਮਾ ਵਿੱਚ, ਆਤਮਾ ਦਾ ਸੰਗੀਤ। ਉਹ ਕਹਿੰਦੇ ਨੇ ਕਿ ਜਿਸ ਵੇਲੇ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਸ਼ਹੀਦ ਕਰਾ ਕੇ ਉਹ ਵਾਪਸ ਆਏ ਨੇ, ਸੰਡੌਰੇ ਦੀ ਧਰਤੀ ਤੇ ਪਹੁੰਚੇ ਨੇ, ਤੇ ਉਹਨਾਂ ਗੱਲ ਅਧਿਆਤਮਕ ਜੀਵਨ ਦੀ ਕੀਤੀ, ਆਤਮਕ ਜੀਵਨ ਦੀ ਕੀਤੀ ਤੇ ਜਾਗਿਆ ਹੋਇਆਂ ਦੀ ਗੱਲ ਕੀਤੀ, ਤੇ ਨਸੀਰਾ ਨੇ ਸਿਰਫ ਇਹ ਕਿਹਾ ਸੀ ਪੀਰ ਜੀ ਕਿ ਤੁਸੀਂ ਮੇਰੇ ਦੋ ਪੁੱਤਰਾਂ ਨੂੰ ਗਵਾ ਆਏ। ਪਹਿਲਾ ਸ਼ਬਦ ਇਹ ਹੀ ਸਨ, ਅੱਖਾਂ ਵਿੱਚ ਨੀਰ ਸੀ, ਪੁੱਤਰਾਂ ਦੇ ਗਮ ਨੇ, ਪੁੱਤਰਾਂ ਦੇ ਵਿਛੋੜੇ ਨੇ ਉਹਦੇ ਅੰਦਰ ਨੂੰ ਤੜਪ ਲਾ ਦਿੱਤੀ, ਤੇ ਰੋਂਦਿਆਂ ਇਹ ਹੀ ਕਿਹਾ ਮੇਰੇ ਪੁੱਤਰ ਗਵਾ ਦਿੱਤੇ, ਤੇ ਪੀਰ ਜੀ ਦੇ ਸ਼ਬਦ ਸਨ। ਤੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੂੰ ਆਪਾਂ ਸਾਰੇ ਪੰਜਾਬ ਦਾ ਛੇਵਾਂ ਦਰਿਆ ਮੰਨਦੇ ਹਾਂ। ਸਾਹਿਤਕ ਪੱਖੋਂ ਕਹਿੰਦੇ ਨੇ ਕਿ ਪੀਰ ਜੀ ਨੇ ਇੰਨੇ ਸ਼ਬਦ ਕਹੇ ਸਨ ਕਿ ਭੋਲੀਏ ਅਸਲ ਵਿੱਚ ਤੂੰ ਗੁਰੂ ਦੇ ਦੀਦਾਰ ਪਾਈ ਨਹੀਂ, ਜੇ ਕਿਤੇ ਤੇਰੇ ਅੰਦਰ ਨੇ ਭਾਵਨਾ ਨਾਲ ਗੁਰੂ ਦੇ ਦਰਸ਼ਨ ਕੀਤੇ ਹੁੰਦੇ ਤੇ ਸੱਚ ਜਾਣੀ ਤੇਰੀ ਜ਼ਬਾਨ ਤੋਂ ਇਹ ਸ਼ਬਦ ਗਿਲੇ ਵਾਲਾ ਨਿਕਲਣੇ ਨਹੀਂ ਸੀ। ਇੰਨੇ ਸ਼ਬਦ ਕਹਿ ਕੇ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਨਸੀਰਾਂ ਸੌ ਗਈ ਤੇ ਸੁੱਤਿਆਂ ਉਹਨੇ ਸੁਪਨੇ ਵਿੱਚ ਕੀ ਤੱਕਿਆ ਕਿ ਸੁਪਨੇ ਦੀ ਆਪਣੀ ਦੁਨੀਆਂ ਹੈ, ਸੁੱਤਿਆਂ ਉਹਨੇ ਤੱਕਿਆ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕੇਵਲ ਸੀਸ ਦੇ ਉੱਪਰ ਆਪਣੀ ਰਹਿਮਤ ਭਰਿਆ ਹੱਥ ਰੱਖਿਆ। ਉਹ ਸ਼ਬਦ ਵਰਦੇ ਨੇ ਰਹਿਮਤ ਭਰਿਆ ਬਾਣ ਰੱਖਿਆ ਤੇ ਜਦੋਂ ਉਹਨੇ ਸੁਪਨੇ ਵਿੱਚ ਦੀਦਾਰ ਪਾਏ ਤੇ ਇੱਕੋ ਸ਼ਬਦ ਕਿਹਾ ਸੀ ਨਸੀਰਾ ਕਿ ਬੇਟਾ ਤੇਰੇ ਪੁੱਤਰ ਗਵਾਚੇ ਨਹੀਂ। ਤੂੰ ਸ਼ਬਦ ਵਰਤਨੀ ਪਈਏ ਕਿ ਪੀਰ ਜੀ ਨੂੰ ਮੇਰੇ ਪੁੱਤਰ ਗਵਾ ਦਿੱਤੇ ਨੇ, ਤੇਰੇ ਪੁੱਤਰ ਅਸਲ ਵਿੱਚ ਗਵਾਚੇ ਨਹੀਂ, ਕਈ ਜਨਮਾਂ ਦੇ ਸਾਈ ਦੇ ਘਰੋਂ ਗਵਾਚਿਆਂ ਨੂੰ ਅੱਜ ਸਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ, ਗਵਾਚੇ ਨਹੀਂ ਗਵਾਚਿਆਂ ਨੂੰ ਝੋਲੀ ਵਿੱਚ ਪਾਇਆ ਹੈ। ਕਹਿਣ ਲੱਗੇ ਉਸ ਨੀਂਦ ਤੋਂ ਬਾਅਦ ਨਸੀਰਾ ਉੱਠੀ, ਉਹਨੇ ਸੁਚੇਤ ਹੋ ਕੇ ਪੀਰ ਜੀ ਕੋਲ ਬੈਠਿਆ ਸ਼ਬਦ ਕਹਿ ਪੀਰ ਜੀ ਤੁਸੀਂ ਚੰਗਾ ਨਹੀਂ ਕੀਤਾ। ਕਹਿਣ ਲੱਗੇ ਨਸੀਰਾ ਇਹ ਸ਼ਬਦ ਕਹੇਗੀ ਨਾ ਕਿ ਮੇਰੇ ਦੋ ਪੁੱਤਰ ਗਵਾ ਦਿੱਤੇ ਨੇ। ਕਹਿਣ ਲੱਗੀ ਨਹੀਂ ਮੈਂ ਅਸਲ ਵਿੱਚ ਤੱਕਿਆ ਨਹੀਂ, ਅੱਜ ਨੀਂਦ ਦੇ ਸੁਪਨੇ ਨੇ ਮੈਨੂੰ ਮਾਇਆ ਦੇ ਮੋਹ ਦੀ ਨੀਂਦ ਤੋਂ ਜਗਾਇਆ ਹੈ। ਮੈਂ ਇਹ ਨਹੀਂ ਕਹਿੰਦਾ ਮੇਰੇ ਪੁੱਤਰ ਗਵਾਏ ਨੇ, ਮੈਂ ਇਹ ਕਹਿਣ ਲੱਗੀ ਹਾਂ ਤੁਸੀਂ ਮੇਰੇ ਦੋ ਪੁੱਤਰ ਬਚਾਏ ਕਿਉਂ ਨੇ, ਇਹ ਦੋ ਕਿਉਂ ਨਹੀਂ ਕੁਰਬਾਨ ਕਰ ਦਿੱਤੇ। ਮੇਰੇ ਕਹਿਣ ਤੋਂ ਮੁਰਾਦ ਕਿ ਜਿਹੜਾ ਨਾਮ ਦੇ ਪੱਖੋਂ ਅੰਦਰੋਂ ਜਾਗ ਪਿਆ ਹੈ ਉਹ ਸੁੱਤਿਆਂ ਹੋਇਆਂ ਵੀ ਜਾਗਦਾ ਹੈ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਕਹਿ ਜੇ ਜਾਗਣਾ ਹੈ ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ, ਸਤ ਸੰਗਤ ਮੈਂ ਲਾਪ ਕਰ ਪੰਚ ਦੂਤ ਸ਼ਿੰਗਾਰੇ, ਸਤ ਸੰਗਤ ਧੋਈ ਨਾ ਲੈਣ ਜੋ ਖਸਮ ਵਿਸਾਰੇ, ਗੁਰ ਸਿੱਖਾਂ ਮੁਖ ਉਜਲੇ ਸੱਚੇ ਦਰਬਾਰੇ, ਹਰ ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ। ਜੇ ਤੂੰ ਮਾਇਆ ਦੀ ਨੀਂਦ ਵਿੱਚੋਂ ਜਾਗਣਾ ਹੈ ਤੇ ਗੁਰੂ ਕੇ ਸਿੱਖਾਂ ਵੈਸਾਖੀ ਦਾ ਪੁਰਬ ਮਨਾਉਣ ਵਾਲਿਆ ਅਰਦਾਸ ਕਰਕੇ ਗੁਰੂ ਕਲਗੀ ਵਾਲਿਆ, ਕਈ ਜਨਮਾਂ ਦਾ ਅੰਦਰ ਸੁੱਤਾ ਹੈ, ਅੱਜ ਅੰਮ੍ਰਿਤ ਦੀ ਬੂੰਦ ਮੇਰੇ ਹਿਰਦੇ ਵਿੱਚ ਚੁਕਾ ਦੇ ਤਾਂ ਜੋ ਕਈ ਜਨਮਾਂ ਦਾ ਸੁੱਤਾ ਹੋਇਆ ਮਨ ਜਾਗ ਪਵੇ। ਸ਼ਬਦ ਵਰਤੇ ਹਰ ਗੁਰ ਗੋਬਿੰਦ ਧਿਆਈ ਹੈ ਸਤ ਅੰਮ੍ਰਿਤ ਵੇਲਾ, ਤੇ ਜਦੋਂ ਅੰਮ੍ਰਿਤ ਦੀ ਦਾਤ ਲਏਗਾ ਤੇ ਸ਼ੁਕਰ ਵਿੱਚ ਤੂੰ ਵੀ ਕਹੇਗਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਜ਼ੂਰ ਕਿਰਪਾਲੂ ਜੀ ਨੇ ਇਸ ਸ਼ਬਦ ਦੇ ਪਹਿਲੇ ਬਚਨ ਕਹੇ ਨੇ, ਕਹਿਣ ਲੱਗੇ ਪ੍ਰਾਣੀ ਪਰਮ ਪੁਰਖ ਪਗ ਲਾਗੋ। ਪ੍ਰਾਣੀ ਦਾ ਅਰਥ ਮੈਂ ਅਰਜ਼ ਕੀਤਾ ਪ੍ਰਾਣਾ ਦੇ ਆਸਰੇ ਚੱਲਣ ਵਾਲਾ, ਕਿ ਖੇ ਪ੍ਰਾਣੀ ਖੈ ਮਨੁੱਖ, ਜੇ ਤੂੰ ਚਰਨਾ ਨਾਲ ਜੁੜਨਾ ਤੇ ਪਰਮ ਪੁਰਖ ਦੇ ਚਰਨਾ ਨਾਲ ਜੁੜੀ, ਐਵੇਂ ਕਿਸੇ ਉਹਦੇ ਚਰਨਾ ਨਾਲ ਨਾ ਜੁੜੀ ਜਿਹੜਾ ਆਪ ਆਤਮਕ ਪੱਖੋਂ ਨੀਵਾਂ ਹੋਵੇ, ਉਹਦੇ ਚਰਨਾ ਵੀ ਜੁੜ, ਤੇ ਜਦੋਂ ਉਹਦੇ ਚਰਨਾ ਵੀ ਜੁੜ ਗਏ ਨਾ ਗੁਰੂ ਕਲਗੀ ਧਰ ਜੁੜੇ। ਤੇ ਉਹਨਾਂ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕ ਜਿਸ ਦਿਨ ਦਾ ਪਰਮ ਪੁਰਖ ਦੇ ਚਰਨ ਪਕੜੇ ਨੇ, ਉਸ ਦਿਨ ਦਾ ਉਹਦੇ ਤੋਂ ਬਿਨਾਂ ਦੂਜੇ ਕਿਸੇ ਨੂੰ ਆਪਣੀ ਅੱਖ ਥੱਲੇ ਲਿਆਉਂਦਾ ਹੀ ਨਹੀਂ। ਇਹਦਾ ਮਤਲਬ ਹੰਕਾਰ ਵਾਲਾ ਸ਼ਬਦ ਨਹੀਂ ਕਿ ਮੇਰੇ ਅੰਦਰ ਉਸ ਮਾਲਕ ਤੋਂ ਬਿਨਾਂ ਦੂਜੇ ਨੂੰ ਥਾਂ ਹੀ ਨਹੀਂ। ਪਰਮ ਪੁਰਖ ਪਗ ਲਾਗੋ, ਆਪ ਲੱਗੇ ਨੇ ਤਾਂ ਹੀ ਕਹਿੰਦੇ ਨੇ ਸਵਈਆ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਅਨਿਉ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਏਕ ਨਾ ਮਾਨਿਓ ਪ੍ਰਾਣੀ ਪਰਮ ਪੁਰਖ ਪਗ ਲਾਗੋ। ਕਹਿ ਲੱਗੇ ਸੋਵਤ ਕਹਾ ਮੋਹ ਨਿੰਦਰਾ ਮੈਂ, ਮੈਂ ਸ਼ਬਦ ਇੱਥੇ ਪਾਠ ਮੈਂ ਨਹੀਂ ਕਰਨਾ, ਜੇ ਬਿੰਦੀ ਲਾ ਕੇ ਪਾਠ ਕਰਾਂਗੇ ਮੈਂ ਹੋ ਜਾਏਗਾ, ਮੈਂ ਦਾ ਅਰਥ ਵਿੱਚ ਸੋਵਤ ਕਹਾ ਮੋਹ ਨਿੰਦਰਾ ਮੈਂ, ਐ ਮੋਹ ਦੀ ਨੀਂਦ ਵਿੱਚ ਕਿਉਂ ਸੁੱਤਾ ਪਿਆ ਹੈ। ਕਦੂ ਸੁਚਤ ਹਵੇ ਜਾਗੋ, ਕਦੀ ਸੁਚੇਤ ਹੋ ਕੇ ਸਜਣਾ ਮਾਇਆ ਦੀ ਨੀਂਦ ਤੋਂ ਜਾਗ। ਕਿਰਪਾਲੂ ਸਤਿਗੁਰੂ ਉਹ ਜਗਾਉਂਦੇ ਨੇ। ਸ਼ਾਇਦ ਮੈਂ ਪਿਛਲੀ ਵਾਰੀ ਇੱਥੇ ਇੱਕ ਬੇਨਤੀ ਕੀਤੀ ਸੀ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਅਨੇਕਾਂ ਨੂੰ ਮਾਇਆ ਦੀ ਨੀਂਦ ਵਿੱਚੋਂ ਸੁੱਤਿਆਂ ਨੂੰ ਜਗਾਇਆ, ਉਸ ਕਿਰਪਾਲੂ ਜੀ ਨੇ ਤਰੀਕੇ ਸਨ ਉਹਨਾਂ ਦੇ ਜਗਾਉਣ ਦੇ। ਦੇਖੋ ਪ੍ਰਿੰਸੀਪਲ ਸਤਬੀਰ ਸਿੰਘ ਹੋਣੀ ਇੱਕ ਗੱਲ ਕਹਿੰਦੇ ਸਨ ਕਿ ਮਨੁੱਖ ਸਰੀਰ ਲੈ ਕੇ ਦੀਨ ਨੂੰ ਭੁੱਲ ਕੇ ਦੁਨੀ ਦੀ ਨੀਂਦ ਵੀ ਸੌਂ ਗਿਆ ਹੈ। ਕਹਿਣ ਲੱਗੇ ਗੁਰੂ ਜਗਾਉਣ ਵਾਸਤੇ ਜੁਗਤ ਵਰਦੇ ਨੇ, ਕਹਿੰਦੇ ਨੇ ਲਾਹੌਰ ਦੀ ਧਰਤੀ ਤੇ ਦੁਨੀ ਦੀਨ ਨੂੰ ਭੁਲਾ ਕੇ ਸੁੱਤਾ ਹੈ, ਤੇ ਆਪਣੇ ਕੋਲੋਂ ਕੇਵਲ ਇੱਕ ਸੂਈ ਦਿੱਤੀ ਸੀ ਤੇ ਨਾਲ ਸ਼ਬਦ ਕਹੇ ਸਨ ਕਿ ਆਹ ਸੂਈ ਸਾਈ ਦੇ ਘਰ ਵਿੱਚ ਤੇਰੇ ਤੋਂ ਲਾਂਗੀ। ਮਾਇਆ ਦੀ ਨੀਂਦ ਵਿੱਚ ਇੰਨਾ ਸੁੱਤਾ ਉਹਨੂੰ ਪਤਾ ਹੀ ਕੋਈ ਨਹੀਂ ਕਿ ਜਿਹੜਾ ਮੈਂ ਬਚਨ ਕਰਨਾ ਪਿਆ, ਕਿ ਇਹ ਕਹਿਣਾ ਪਿਆ ਮੈਂ ਸੂਈ ਰੱਬ ਦੀ ਦਰਗਾਹ ਵਿੱਚ ਤੁਹਾਡੀ ਲੈ ਜਾਂਗਾ। ਕਿਉਂਕਿ ਜਦੋਂ ਬੰਦਾ ਸੌਂ ਜਾਏ ਸੱਚ ਜਾਣੋ ਸੁੱਤਾ ਹੋਇਆ ਬੜਾਂਦਾ ਤੇ ਉਹਨੂੰ ਪਤਾ ਹੀ ਨਹੀਂ ਮੈਂ ਬੋਲਣਾ ਕੀ ਆ, ਤੇ ਜਦੋਂ ਮਾਇਆ ਦੀ ਨੀਂਦ ਵੀ ਸੌਂ ਜਾਏ ਉਦੋਂ ਵੀ ਬੰਦਾ ਬੋਲਦਾ ਤੇ ਪਤਾ ਉਦੋਂ ਵੀ ਨਹੀਂ ਲੱਗਦਾ ਮੈਂ ਬੋਲਣਾ ਕੀ ਹੈ। ਸਾਹਿਬ ਨੇ ਸ਼ਬਦ ਹੀ ਵਰਤੇ ਨੇ, ਕਹਿੰਦੇ ਉਹ ਤੇ ਬੋਲਣ ਦੀ ਵੀ ਉਹਨੂੰ ਸਮਝ ਨਹੀਂ। ਦੁਨੀ ਨੇ ਕਿਹਾ ਕਿ ਮੈਂ ਇਹ ਸੂਈ ਰੱਬ ਦੀ ਦਰਗਾਹ ਤੱਕ ਲਿਜਾਂਗਾ। ਘਰ ਗਿਆ, ਘਰ ਵਾਲੀ ਨੇ ਇੰਨੇ ਸ਼ਬਦ ਕਹੇ ਸਨ ਕਿ ਕਿਹੜੀ ਸੂਈ ਤੂੰ ਅੱਗੇ ਲਿਜਾਣੀ ਚਾਹੁੰਦਾ, ਆ ਤਾਂ ਤਨ ਤੇਰਾ ਨਾਲ ਨਹੀਂ ਜਾਣਾ। ਪਰਤ ਚਰਨਾ ਤੇ ਦੇਖ ਕੇ ਕਹਿੰਦਾ ਬਾਬਾ ਜੀ ਫਕੀਰ ਜੀ ਆ ਸੂਈ ਮੇਰਾ ਤਾਂ ਤਨ ਨਾਲ ਨਹੀਂ ਜਾਣਾ। ਕਹਿਣ ਲੱਗੇ ਜੇ ਤਨ ਨਾਲ ਨਹੀਂ ਜਾਣਾ, ਜਿਸ ਮਾਇਆ ਦੀਆਂ ਗੱਲਾਂ ਘੜੀ ਪਿੱਛੋਂ ਸਾਨੂੰ ਸੁਣਾਉਂਦਾ ਹੈ, ਆ ਜਿਹੜੇ ਝੰਡੇ ਝੂਲਦੇ ਨੇ ਇਹਦੇ ਵਿੱਚੋਂ ਇੱਕ ਟਕਾ ਵੀ ਤੇਰੇ ਨਾਲ ਨਹੀਂ ਜਾਣਾ, ਸੋਚਿਆ ਨਾਲ ਕੀ ਜਾਣਾ। ਉਹ ਕਹਿੰਦੇ ਸਨ ਸੂਈ ਦੋ ਕੰਮ ਕਰਦੀ ਏ, ਰੱਬ ਮੇਰ ਕਰੇ ਕਿ ਬੰਦਾ ਸੂਈ ਵਰਗੀ ਜ਼ਿੰਦਗੀ ਬਣਾ ਲੈ, ਕੈਂਚੀ ਵਰਗੀ ਨਾ ਬਣਾਏ। ਪਰ ਬਦਕਿਸਮਤੀ ਏ ਵੇ ਕਿ ਜ਼ਬਾਨ ਵੀ ਕੈਂਚੀ ਹੈ, ਦਿਲ ਵੀ ਕੈਂਚੀ ਹੈ, ਹੱਥ ਵਿੱਚ ਵੀ ਕੈਂਚੀ ਹੈ, ਤੇ ਕਦੀ ਤੱਕਿਓ ਕੈਂਚੀ ਹਮੇਸ਼ਾ ਪੈਰਾਂ ਵਿੱਚ ਰੁਲਦੀ ਏ, ਕਦੀ ਸਿੱਖ ਕੱਪੜੇ ਸੀਣ ਵਾਲੇ ਨੂੰ ਤੱਕਿਓ ਉਹ ਸੂਈ ਨੂੰ ਪੱਗ ਵਿੱਚ ਲਾਏਗਾ, ਕੈਂਚੀ ਨੂੰ ਪੈਰਾਂ ਵਿੱਚ ਰੱਖੇਗਾ, ਕਿਉਂਕਿ ਕੱਟਣ ਵਾਲੇ ਦੀ ਥਾਂ ਹੀ ਥੱਲੇ ਹੁੰਦੀ ਏ, ਜੋੜਨ ਵਾਲਾ ਉੱਤੇ ਸਿਰ ਦਾ ਤਾਜ ਬਣ ਜਾਂਦਾ ਹੁੰਦਾ। ਕਦੀ ਤੱਕੋ ਸੂਈ ਸਿਰ ਤੇ ਕੈਂਚੀ ਪੈਰਾਂ ਵਿੱਚ, ਤੇ ਸੂਈ ਕੰਮ ਹੀ ਦੋ ਕਰਦੀ ਏ, ਇੱਕ ਪਾਸਾ ਤਿੱਖਾ ਹੈ ਦੂਜੇ ਪਾਸੇ ਸੁਰਾਖ ਹੈ, ਤਿੱਖੇ ਪਾਸਿਓ ਉਹ ਅੰਦਰ ਪ੍ਰਵੇਸ਼ ਕਰਦੀ ਏ ਤੇ ਸੁਰਾਖ ਵਾਲਾ ਪਾਸਾ ਉਹ ਪਾਟੇ ਹੋਏ ਨੂੰ ਜੋੜ ਕੇ ਚਲਾ ਜਾਂਦਾ ਹੈ। ਮੇਰੇ ਸਤਿਗੁਰੂ ਜਦੋਂ ਕਿਸੇ ਨੂੰ ਜਗਾਉਂਦੇ ਨੇ ਤੇ ਸ਼ਬਦ ਦੀ ਸੂਈ ਨਾਲ ਇੱਕੋ ਦਮ ਉਹ ਸੁਚੇਤ ਹੁੰਦਾ ਹੈ, ਤੇ ਕੇਵਲ ਜਗਾ ਕੇ ਛੱਡ ਨਹੀਂ ਜਾਂਦੇ, ਜਗਾਉਣ ਤੋਂ ਬਾਅਦ ਉਸ ਵਿੱਚ ਧਾਗਾ ਪਾ ਕੇ ਉਹਦਾ ਚਿੱਤ ਜੋੜ ਜਾਂਦੇ ਨੇ। ਉਹ ਜੁੜਦਾ ਕਿੱਥੇ ਵੀ ਜਦੋਂ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰਸ਼ੋਂ ਲਾਗਾ। ਬਾਬਾ ਜੀ ਨੇ ਮਾਇਆ ਦੀ ਨੀਂਦ ਵਿੱਚੋਂ ਸੁੱਤਿਆਂ ਹੋਇਆਂ ਨੂੰ ਜਗਾਇਆ। ਗੁਰੂ ਕਲਗੀਧਰ ਕਹਿ ਰਹੇ ਨੇ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਤ ਕਹਾ ਮੋਹ ਨਿੰਦਰਾ ਮੈਂ, ਕਬੂ ਸੁਚਤ ਹਵੇ ਜਾਗੋ। ਹੁਣ ਅਗਲਾ ਬਚਨ ਕਹਿਣ ਲੱਗੇ, ਔਰਨ ਕਹਾ ਉਪਦੇਸ਼ਤ ਹੈ ਪਸ਼, ਸ਼ਬਦ ਵਰਤੇ ਕਹਿੰਦੇ ਨੇ ਉਹ ਪਸ਼ ਦਾ ਅਰਥ ਕਰਾਂਗੇ ਅਗਿਆਨੀ। ਅਗਿਆਨੀ ਦਾ ਅਰਥ ਹੁੰਦਾ ਜਿੰਨਾ ਜਿਹੜਾ ਦੇਖਦਾ ਹੋਵੇ ਪਰ ਸਮਝ ਕੋਈ ਨਾ ਪਏ, ਉਹਨੂੰ ਪਤਾ ਕੋਈ ਨਾ ਲੱਗੇ। ਕਹਿੰਦੇ ਨੇ ਉਹ ਪਸ਼ੂ ਬਿਰਤੀ ਵਾਲਿਆ, ਲੋਕਾਂ ਨੂੰ ਉਪਦੇਸ਼ ਪਿਆ ਦੇਣਾ, ਪਰ ਸਾਹਿਬ ਕਹਿਣ ਲੱਗੇ ਤੋਏ ਪ੍ਰਬੋਧ ਨਾ ਲਾਗੋ। ਪ੍ਰਬੋਧ ਦਾ ਅਰਥ ਹੁੰਦਾ ਉਪਦੇਸ਼ ਦੇਣਾ। ਕਹਿਣ ਲੱਗੇ ਜਿਹੜਾ ਤੂੰ ਪ੍ਰਬੋਧ ਨਾ ਪਿਆ ਉਪਦੇਸ਼ ਦੇਣਾ, ਅਗਿਆਨੀ ਬੰਦਿਆ ਕਦੀ ਆਪਣੇ ਉੱਤੇ ਵੀ ਕਮਾਣਾ ਸ਼ੁਰੂ ਕਰ ਦੇ। ਗੁਰਮੁਖੋ ਹਕੀਕਤ ਏ ਜੇ, ਇਹਨੂੰ ਇਹ ਨਾ ਸਮਝਿਓ ਕਟਾਕਸ਼ ਜਾਂ ਤਰਕ। ਸਿੱਖੀ ਕੇਵਲ ਗੱਲਾਂ ਦਾ ਨਾਮ ਨਹੀਂ, ਸਿੱਖੀ ਕੇਵਲ ਉੱਚੇ ਖਿਆਲ ਪੇਸ਼ ਕਰਨ ਦਾ ਨਾਮ ਨਹੀਂ, ਸਿੱਖੀ ਕੇਵਲ ਉੱਚਾ ਬੋਲਣ ਦਾ ਨਾਮ ਨਹੀਂ। ਸੱਚ ਜਾਣੋ ਸਿੱਖੀ ਕਲਾਕਾਰੀ ਨਹੀਂ, ਸਿੱਖੀ ਤਾਂ ਇੱਕ ਅਮਲੀ ਜੀਵਨ ਹੈ, ਸਿੱਖੀ ਤਾਂ ਕਰਨੀ ਹੈ। ਕਦੀ ਦਾਤਾ ਜੀ ਦੇ ਬਚਨ ਪੜ੍ਹੀਏ, ਹਜ਼ੂਰ ਕਹਿੰਦੇ ਨੇ ਜੇ ਉਪਦੇਸ਼ ਕਰਨਾ ਤੇ ਆਪ ਕਮਾਉਂਦਾ ਨਹੀਂ, ਕਮਾ ਲੈ ਤੇਰੇ ਕੋਲ ਖਲੋਤਿਆਂ ਨੂੰ ਜੀਵਨ ਮਿਲੇਗਾ, ਤੇ ਜੇ ਨਾ ਕਮਾਇਆ ਤੇ ਆਪਣੀ ਜ਼ਿੰਦਗੀ ਵੀ ਤਬਾਹ ਕਰ ਜਾਏਗਾ। ਜਦੋਂ ਅਸੀਂ ਸਤ ਸੁਖਮਨੀ ਦਾ ਇਹ ਬਚਨ ਪੜ੍ਹਨੇ ਆ ਨਾ ਕਿ ਰਹਿਤ ਅਵਰ ਕੱਛ ਅਵਰ ਕਮਾਵਤ, ਰਹਿਤ ਕੁਝ ਹੈ ਕਮਾਉਂਦਾ ਕੁਝ ਪਿਆ, ਕਹਿੰਦਾ ਕੁਝ ਪਿਆ ਹੈ, ਰਹਿਤ ਅਵਰ ਕੱਛ ਅਵਰ ਕਮਾਵਤ, ਮਨ ਨਹੀਂ ਪ੍ਰੀਤ, ਹੁਣ ਮਨ ਵਿੱਚ ਪਿਆਰ ਨਹੀਂ, ਮੁੱਖੋਂ ਗੰਢ ਲਾਵਤ ਤੇ ਜ਼ਬਾਨ ਤੋਂ ਇਹ ਗੰਢ ਲਾਵਤ ਦਾ ਅਰਥ ਇਹ ਕਾਇਮ ਕਰਦਾ ਪਿਆ ਰੱਬ ਨਾਲ ਮੇਰਾ ਬੜਾ ਸੰਬੰਧ ਹੈ। ਅਸੀਂ ਕਈ ਵਾਰੀ ਭੁਲੇਖੇ ਵਿੱਚ ਪੈ ਜਾਂਦੇ ਹਾਂ ਕਿ ਫਲਾਣਾ ਬੰਦਾ ਕਥਾ ਕਰਦਾ ਪਿਆ, ਕੀਰਤਨ ਕਰਦਾ ਪਿਆ, ਉਹਦੀਆਂ ਅੱਖਾਂ ਭਰ ਆਈਆਂ। ਕਦੀ ਸਟੀਲ ਦੇ ਗਲਾਸ ਵਿੱਚ ਪਾਣੀ ਪਾ ਕੇ ਦੇਖਿਓ, ਠੰਡਾ ਪਾਣੀ ਪਾਓਗੇ ਨਾ ਤੇ ਬੂੰਦਾਂ ਉਸ ਸਟੀਲ ਦੇ ਗਲਾਸ ਤੋਂ ਬਾਹਰ ਵੀ ਆ ਜਾਂਦੀਆਂ ਨੇ, ਪਰ ਮਾਤੇ ਸੋਚੀਏ ਕਿ ਨਰਮ ਹੋ ਗਿਆ ਹੈ, ਉਹ ਵਕਤੀ ਤੌਰ ਤੇ ਨੇ। ਕਦੀ ਭਾਂਡੇ ਵੱਲ ਝਾਤੀ ਮਾਰ ਕੇ ਦੇਖੋ, ਆਪਾਂ ਪਿੰਡਾਂ ਥਾਵਾਂ ਤੇ ਟਿਊਬਵੈਲ ਆ ਸਾਉਣ ਦਾ ਮਹੀਨਾ ਆਉਣਾ ਨਾ, ਤੇ ਬਜ਼ੁਰਗ ਕਹਿੰਦੇ ਸਨ ਟਿਊਬਵੈਲ ਚਲਾਉਂਦਿਆਂ ਜਦੋਂ ਪਾਣੀ ਨਿਕਲੇ ਤੇ ਨਾਲ ਦੇ ਪਾਈਪ ਦੇ ਉੱਤੇ ਕਿਤੇ ਬੂੰਦਾਂ ਜੰਮਣ ਲੱਗ ਪੈਣ, ਕਹਿੰਦੇ ਸਨ ਸਾਉਣ ਵਰਸੇਗਾ, ਇਹ ਨਿਸ਼ਾਨੀ ਹੈ। ਮਤ ਸੋਚੀਏ ਲੋਹੇ ਦੇ ਪਾਈਪ ਉੱਤੇ ਆਈਆਂ ਕੋਈਆਂ ਬੂੰਦਾਂ ਉਹਦੇ ਅੰਦਰ ਦੀਆਂ ਨੇ, ਕੁਝ ਘੜੀ ਤੋਂ ਬਾਅਦ ਪਰਤ ਕੇ ਫਿਰ ਉਹਨੇ ਕਠੋਰ ਦਾ ਕਠੋਰ ਹੀ ਰਹਿਣਾ। ਦੇਖੋ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਨੂੰ ਪਸ਼ੂ ਮਣਾ ਦੂਜਿਆਂ ਨੂੰ ਉਪਦੇਸ਼ ਦੇਣਾ ਆਪ ਕਮਾਏ, ਤੇ ਸ਼ਬਦ ਵਰਤੇ ਰਹਿਤ ਅਵਰ ਕੱਛ ਅਵਰ ਕਮਾਵਤ, ਮਨ ਨੀ ਪ੍ਰੀਤ ਮੁਖੋਂ ਗੰਢ ਲਾਵਤ, ਦੁਨੀਆਂ ਪ੍ਰਭਾਵਿਤ ਹੋ ਜਾਏਗੀ। ਪਰ ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਉ ਭੀਨ, ਅਵਰ ਉਪਦੇਸ਼ ਆਪ ਨਾ ਕਰੇ। ਸਾਹਿਬ ਕਹਿ ਰਹੇ ਨੇ ਕਿ ਔਰਨ ਕਹਾ ਉਪਦੇਸ਼ ਤਹਿ ਪਸ਼, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਪਰ ਜਿਹੜਾ ਕਮਾ ਲੈਂਦਾ ਗੁਰਮੁਖੋ, ਦੇਖੋ ਫਿਰ ਦਾਤਾ ਮੇਹਰ ਕਿੰਨੀ ਕੁ ਕਰਦਾ। ਅਗਲੀ ਤੁਕ ਹੈ ਕਿ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿਹੜਾ ਜ਼ਿੰਦਗੀ ਵਿੱਚ ਕਮਾ ਲੈ, ਭਾਈ ਗੁਰਦਾਸ ਜੀ ਖੂਣਾ ਨੇ ਬਹੁਤ ਸੋਹਣਾ ਇੱਕ ਬਚਨ ਕਿਹਾ। ਵੈਸੇ ਤਾਂ ਸੌ ਸਾਖੀ ਵਿੱਚ ਵੀ ਕਈ ਸ਼ਬਦ ਐਸੇ ਨੇ ਜਿਹੜੇ ਗੁਰੂ ਕਲਗੀਧਰ ਜੀ ਨੇ ਨਾ ਵੈਸਾਖੀ ਦਾ ਪੁਰਬ ਅਸੀਂ ਮਨਾ ਰਹੇ, ਤੇ ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਵਾਵੇ ਨੂੰ ਸਿਹਾਰੀ ਵਿਸਾਖੀ ਨਹੀਂ, ਲਾ ਲਾ ਕੇ ਵਿਸਾਖੀ ਨਹੀਂ। ਹਜ਼ੂਰ ਨੇ ਤੁਖਾਰੀ ਵੀ ਜਿਹੜਾ ਸ਼ਬਦ ਵਰਤਿਆ ਉਹ ਵੈਸਾਖੀ ਹੈ, ਵਾਵੇ ਦੇ ਉੱਤੇ ਦੁਲਾਵਾਂ ਲਾਈਆਂ ਨੇ, ਵੈਸਾਖੀ ਦਾ ਪੁਰਬ ਹੈ। ਸਾਹਿਬ ਕਿਰਪਾਲੂ ਜੀ ਨੇ ਬੜੀ ਮਿਹਰ ਕੀਤੀ, ਦੇਖੋ ਕਮਾਈ ਵਾਲੇ ਪਾਸੇ ਤੋਰਿਆ, ਸਿੱਖੀ ਖਾਈ ਕੇਵਲ ਕਮਾਣਾ। ਹਜ਼ੂਰ ਕਿਰਪਾਲੂ ਜੀ ਨੂੰ ਸੌ ਸਾਖੀ ਵਾਲੇ ਨੇ ਇੱਕ ਬਚਨ ਕਿਹਾ, ਕਿਵੇਂ ਬੜੇ ਕਮਾਲ ਦਾ ਕੀਰਤਨ ਹੋਇਆ। ਸੰਗਤ ਬੈਠੀ ਸੀ, ਭਾਵਨਾ ਵਾਲਿਆਂ ਨੇ ਸੁਣਿਆ, ਤੇ ਸੰਗਤ ਉੱਠਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ, ਦਾਤਾ ਜੀ ਆਨੰਦ ਆ ਗਿਆ, ਰਬਾਬੀਆਂ ਨੇ ਕਮਾਲ ਕਰ ਦਿੱਤੀ। ਸਤਿਗੁਰੂ ਬੋਲੇ ਕੁਛ ਨੀ, ਖਾਮੋਸ਼ ਹੋ ਗਏ। ਉਹਨਾਂ ਫਿਰ ਕਿਆ ਕਹਿਣ ਲੱਗੇ, ਮਹਾਰਾਜ ਕਮਾਲ ਕਰ ਦਿੱਤੀ ਕਿ ਅੱਜ ਕੀਰਤਨ ਵਾਲੀ ਤਾਂ ਹੱਥ ਹੀ ਮੁਕਾ ਦਿੱਤੀ ਏ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਰਾਗ ਬੜਾ ਸੋਹਣਾ ਸੀ, ਕਥਾ ਵਿੱਚ ਖਿਆਲ ਬੜੇ ਚੰਗੇ ਸਨ, ਪਰ ਕਈ ਇਹਨਾਂ ਦੇ ਘਰ ਹੀ ਪਈ ਏ, ਕਈ ਆਪ ਸ਼ਬਦ ਸਮਝਦੀ ਹੋ ਕਸੀ ਜਿਹਨੂੰ ਸ਼ਬਦ ਵਰਤਨੇ। ਕਹਿਣ ਲੱਗੇ ਕਈ ਇਹਨਾਂ ਦੀ ਘਰ ਹੀ ਪਈ ਏ। ਸੰਗਤ ਹੈਰਾਨ ਹੋ ਗਈ, ਕੀਰਤਨ ਨਾਲ ਕਈ ਦਾ ਸੰਬੰਧ ਕੀ? ਕੋਈ ਰਾਗ ਦੀ ਗੱਲ ਕਰਦੇ, ਕਿਤੇ ਤਾਲ ਦੀ ਗੱਲ ਕਰਦੇ, ਕਿਤੇ ਸਰਗਮ ਦੀ ਗੱਲ ਕਰਦੇ, ਕਿਤੇ ਆਲਾਪ ਦੀ ਗੱਲ ਕਰਦੇ, ਕਿਸ ਥਾਤ ਵਿੱਚੋਂ ਰਾਗ ਨਿਕਲਿਆ ਉਹਦੀ ਗੱਲ ਕਰਦੇ। ਵੇਲੇ ਸਵੇਰ ਗਾਇਆ ਕਿ ਨਹੀਂ ਗਾਇਆ, ਫਿਰ ਹੱਸ ਕੇ ਕਹਿਣ ਲੱਗੇ ਗਾਇਆ ਬੜਾ ਸੋਹਣਾ, ਪਰ ਕਈ ਇਹਨਾਂ ਦੀ ਕਾਰੀ ਹੈ। ਸੰਗਤ ਹੈਰਾਨ ਹੋ ਗਈ, ਮਹਾਰਾਜ ਇਹ ਮਾਜਰਾ ਕੀ ਹੈ? ਸਾਹਿਬ ਗੁਰੂ ਕਲਗੀਧਰ ਜੀ ਨੇ ਉੱਥੇ ਇੱਕ ਬਚਨ ਕਿਹਾ, ਜਿਹੜੀ ਮੈਂ ਬੇਨਤੀ ਹਜ਼ੂਰ ਦੇ ਸ਼ਬਦ ਨਾਲ ਮਿਲ ਕੇ ਕਰਨੀ ਚਾਹੁੰਦਾ। ਕਹਿਣ ਲੱਗੇ ਕੋਈ ਜ਼ਿਮੀਦਾਰ ਖੇਤਾਂ ਨੂੰ ਪਾਣੀ ਲਾਈ ਬੈਠਾ ਸੀ, ਖੂਹ ਦਾ ਕਈ ਨੱਕੇ ਉੱਤੇ ਰੱਖ ਕੇ ਆ ਗਿਆ, ਵਾਪਸ ਆਇਆ ਖੇਤਾਂ ਵਿੱਚ ਤੇ ਕਹੀ ਮਿਲੀ ਨਹੀਂ। ਪਿੰਡ ਦੇ ਮੁਖੀਏ ਨੂੰ, ਪਿੰਡ ਦੇ ਸਰਪੰਚ ਨੂੰ ਜਾਂ ਜਿਹੜਾ ਆਗੂ ਸੀ ਉਹਨੂੰ ਕਿਹਾ ਮੇਰੀ ਕਹੀ ਚੁੱਕੀ ਗਈ ਹੈ। ਉਹ ਕਹਿੰਦਾ ਢੰਡੋਰਾ ਦਵਾ ਦਿੰਦੇ ਆ। ਉਹਨੇ ਪੂਰੇ ਪਿੰਡ ਵਿੱਚ ਢੰਡੋਰਚੀ ਨੂੰ ਦੇ ਕੇ ਪੈਸੇ ਢੋਲ ਤੇ ਡਗਾ ਮਾਰ ਕੇ ਢੰਡੋਰਾ ਦਿੱਤਾ ਕਿ ਫਲਾਣੇ ਜ਼ਿਮੀਦਾਰ ਦੀ ਕਹੀ ਚੁੱਕੀ ਗਈ ਹੈ, ਜੇ ਕਿਸੇ ਨੇ ਚੁੱਕੀ ਹੈ ਚੁੱਪ ਕਰਕੇ ਉਸ ਨੱਕੇ ਉੱਤੇ ਵਾਪਸ ਰੱਖ ਆਵੇ। ਸਾਰੇ ਪਿੰਡ ਚ ਢੰਡੋਰਾ ਦਿੱਤਾ, ਮਿਲੀ ਕੋਈ ਨਾ, ਘਰ ਭੋਲੇ ਮਿਲੀ ਕੋਈ ਨਾ। ਇੱਕ ਸਿਆਣਾ ਕਹਿੰਦਾ ਜਿਹੜਾ ਢੰਡੋਰਾ ਦਿੰਦਾ ਜੇ ਇਹਦਾ ਘਰ ਤਾਂ ਬੋਲੋ ਕਿਤੇ ਇਹਦੇ ਘਰ ਹੀ ਨਾ ਪਈ ਹੋਵੇ। ਕਹਿਣ ਲੱਗੇ ਜਦੋਂ ਉਹਦੇ ਘਰ ਗਏ ਤੇ ਮੰਜੀ ਥੱਲੇ ਕਹੀ ਪਈ। ਕਹਿਣ ਲੱਗੇ ਜਿਸ ਨੇ ਢੰਡੋਰਾ ਦਿੱਤਾ ਕਈ ਉਹਦੇ ਘਰ ਹੀ। ਸਤਿਗੁਰੂ ਇਹਦੇ ਅਰਥ ਕੀ? ਕਹਿਣ ਲੱਗੇ ਜਿਸ ਗੱਲ ਦਾ ਢੰਡੋਰਾ ਪੈ ਉੱਚਾ ਦਿੰਦੇ ਨੇ, ਬਦਕਿਸਮਤੀ ਹੋਵੇ ਜਿਹਨਾਂ ਕਰਮਾਂ ਤੋਂ ਲੋਕਾਂ ਨੂੰ ਵਰਜਦੇ ਉਹਨੂੰ ਕਰਮ ਆਪ ਪੈ ਕਰਦੇ, ਕਈ ਇਹਨਾਂ ਦੇ ਘਰ ਹੀ ਹੈ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਉਹਨਾਂ ਦਾ ਕਵਿਤ ਹੈ ਤੇ ਭਾਈ ਸਾਹਿਬ ਦੀਆਂ ਉਦਾਹਰਨਾਂ, ਉਹਨਾਂ ਦਾ ਕੋਈ ਜਵਾਬ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਖੂਣੀ ਭਾਈ ਸਾਹਿਬ ਆਏ ਬੈਠੇ ਨੇ, ਭਾਈ ਕੋਮਲ ਸਿੰਘ ਜੀ ਕੋਮਲ, ਮੈਨੂੰ ਪਤਾ ਪਹਿਲੀ ਵਾਰੀ ਕੈਨੇਡਾ ਮੈਂ ਗਿਆ ਉਦੋਂ ਭਾਈ ਗੁਰਦਾਸ ਦੀਆਂ ਵਾਰਾਂ ਦਾ ਕੀਰਤਨ ਕਰਦੇ ਸਨ। ਸਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਬੜੇ ਕਮਾਲ ਦੇ ਕਹੇ ਨੇ। ਉਹ ਕਹਿੰਦੇ ਨੇ ਕਿ ਉੱਚੀ ਗੱਲ ਕਰ ਲੈਣੀ, ਉੱਚੀ ਸਾਧ ਵਜਾ ਲੈਣਾ, ਉੱਚੀ ਰਾਗ ਅਲਾਪ ਲੈਣਾ, ਇਹਦਾ ਮਤਲਬ ਇਹ ਨਹੀਂ ਵੀ ਇਹ ਕਮਾਈ ਹੈ। ਉਹਨਾਂ ਉਦਾਹਰਨ ਪਹਿਲੀ ਦਿੱਤੀ ਸੀ। ਕਹਿਣ ਲੱਗੇ ਕਦੀ ਤੱਕਿਓ ਕਿ ਮਾਲਾ ਜਦੋਂ ਕੋਈ ਬਣਾਉਂਦਾ ਹੈ ਨਾ, ਕਈ ਵਾਰੀ ਕੋਈ 27 ਮਣਕਿਆਂ ਦੀ, ਮੁਸਲਮਾਨਾਂ ਦੀ ਆਪਣੇ ਢੰਗ ਦੀ ਮੈਂ ਸੰਖੇਪ ਵਿਚਾਰ ਕਰਾਂ, ਕੋਈ 27 ਦੀ, ਕੋਈ 54 ਦੀ, ਕੋਈ 108 ਦੀ, ਭਾਵੇਂ ਕੋਈ ਸੂਤ ਦੇ ਮਣਕਿਆਂ ਦੀ ਮਾਲਾ ਬਣਾਏ, 108 ਮਣਕਿਆਂ ਤੋਂ ਉੱਤੇ ਇੱਕ ਸਭ ਤੋਂ ਵੱਡਾ ਮਣਕਾ ਹੁੰਦਾ ਜਿਹਨੂੰ ਮੇਰੂ ਮਣਕਾ ਕਹਿੰਦੇ, ਉਹਨੂੰ ਸਮੇਰੂ ਵੀ ਕਿਹਾ ਜਾਂਦਾ, ਮੇਰੂ ਮਣਕਾ ਵੀ ਕਹਿੰਦੇ, ਵੱਡਾ ਮਣਕਾ ਵੀ ਕਹਿੰਦੇ। ਭਾਈ ਸਾਹਿਬ ਕਹਿੰਦੇ ਨੇ ਕਦੀ ਮਾਲਾ ਜਪਣ ਵਾਲਿਆਂ ਨੂੰ ਪੁੱਛਿਓ, ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ। ਕਹਿਣ ਲੱਗੇ ਮਾਲਾ ਦੇ ਹਰ ਅੱਖਰ ਤੇ ਹਿੰਦੂ ਵੀਰ ਪਕੜ ਕੇ ਮਾਲਾ ਦੇ ਮਣਕੇ ਤੇ ਰਾਮ 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 ਕਹੇਗਾ, 108 ਵਾਰੀ ਰਾਮ ਕਹੇਗਾ। ਸਿੱਖ ਜਿਹੜਾ ਉਹ ਪਕੜਦਾ ਸ਼ਬਦ ਵਾਹਿਗੁਰੂ ਵਰਤਦਾ। ਮਾਲਾ ਦਾ ਮਤਲਬ ਹੀ ਕੇਵਲ ਇੰਨਾ ਹੁੰਦਾ ਵੀ ਟਿਕ ਕੇ ਕਿਤੇ ਜਪਣ ਲੱਗ ਪਈਏ। ਭਾਵਾਂ ਕਿ ਸਤਿਗੁਰੂ ਨੇ ਰਸਨਾ ਨੂੰ ਵੀ ਮਾਲਾ ਕਿਹਾ, ਪਰ ਜਦੋਂ ਅਭਿਆਸ ਸ਼ੁਰੂ ਕਰੀਦਾ ਨਾ, 10 ਕੁ ਮਿੰਟਾਂ ਬਾਅਦ ਹੀ ਘੜੀ ਵੇਖ ਕੇ ਬਹਿੰਦਾ ਕਿਤੇ ਅੱਧਾ ਘੰਟਾ ਤੇ ਨਹੀਂ ਹੋ ਗਿਆ, ਭੁਲੇਖੇ ਖਾ ਜਾਂਦਾ ਨਾ ਮਨ। ਜੇ ਪਤਾ ਵੀ ਮੈਂ 7-8 ਮਾਲਾ ਕਰਨੀਆਂ ਨੇ, ਫਿਰ ਬੈਠਾ ਰਹਿੰਦਾ। ਗੁਰਮੁਖੋ ਏ ਫੋਰ ਐਪਲ ਦਾ ਮਤਲਬ ਕੇਵਲ ਏ ਅੱਖਰ ਚੇਤੇ ਕਰਾਉਣਾ ਹੈ ਸਾਰੀ ਜ਼ਿੰਦਗੀ, ਇਹ ਨਹੀਂ ਕਿ ਜਿੱਥੇ ਏ ਲੱਭਦਾ ਆਵੇ PhD ਕਰਦੇ ਵੀ ਕਹਿ ਵੀ ਐਪਲ ਲੈ ਕੇ ਆਓ ਤਾਂ ਮੈਂ ਏ ਲਿਖਣਾ, ਸਿਰਫ ਸਮਝਾਉਣ ਵਾਸਤੇ। ਉਹ ਕਹਿਣ ਲੱਗੇ ਮਾਲਾ ਦਾ ਹਰ ਮਣਕਾ ਉਹਦੇ ਤੇ ਰਾਮ ਜਾਂ ਵਾਹਿਗੁਰੂ ਕਿਹਾ ਜਾਂਦਾ ਹੈ, ਪਰ ਬਦਕਿਸਮਤੀ ਇਹ ਮੇਰੂ ਸਭ ਤੋਂ ਵੱਡਾ ਹੈ, ਪਰ ਮੇਰੂ ਕਦੀ ਮਾਲਾ ਦੀ ਗਿਣਤੀ ਵਿੱਚ ਨਹੀਂ ਆਉਂਦਾ। ਕਦੀ ਤੱਕਿਓ ਮੇਰੂ ਕਦੀ ਗਿਣਤੀ ਵਿੱਚ ਨਹੀਂ ਆਇਆ, ਸਭ ਤੋਂ ਉੱਚਾ ਪਰ ਗਿਣਤੀ ਕੋਈ ਨਹੀਂ। ਕਹਿਣ ਲੱਗੇ ਕਿਤੇ ਉੱਚੀਆਂ ਗੱਲਾਂ ਨਾ ਕਰੀ ਜਾਈ, ਮੇਰੂ ਸਭ ਤੋਂ ਉੱਚਾ ਤੇ ਵੱਡਾ ਮਣਕਾ ਹੁੰਦਾ, ਕਦੀ ਬਦਕਿਸਮਤ ਉੱਤੇ ਰਾਮ ਸ਼ਬਦ ਕਿਸੇ ਨੇ ਕਿਹਾ ਹੈ, ਵਾਹਿਗੁਰੂ ਕਿਹਾ ਹੀ ਨਹੀਂ, ਉੱਚਾ ਜ਼ਰੂਰ ਹੈ ਪਰ ਗਿਣਤੀ ਵਿੱਚ ਨਹੀਂ। ਭਾਈ ਸਾਹਿਬ ਨੇ ਦੂਜਾ ਵਚਨ ਕੀਤਾ, ਕਹਿਣ ਲੱਗੇ ਸਿੰਬਲ ਦਾ ਰੁੱਖ ਵੀ ਬੜਾ ਉੱਚਾ ਹੀ, ਪਰ ਤੋਤੇ ਆਸ ਕਰਕੇ ਆਉਂਦੇ ਨੇ, ਨਿਰਾਸ਼ਤਾ ਲੈ ਕੇ ਜਾਂਦੇ ਨੇ। ਕਿਤੇ ਸਿੰਬਲ ਦੀ ਰੁੱਖ ਦੀ ਤਰ੍ਹਾਂ ਤੇਰੀ ਉੱਚੇ ਖਿਆਲ ਨਾ ਹੋਣ, ਪਰ ਜਦੋਂ ਕੋਈ ਆਸ ਕਰਕੇ ਆਵੇ ਮੈਨੂੰ ਪਰਮਾਰਥ ਦੀ ਸੇਧ ਮਿਲੇਗੀ, ਤੇਰੇ ਜੀਵਨ ਨੂੰ ਦੇਖ ਕੇ ਤੋਤਿਆਂ ਦੀ ਤਰ੍ਹਾਂ ਨਿਰਾਸ਼ ਨਾ ਚਲਾ ਜਾਏ। ਭਾਈ ਸਾਹਿਬ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ ਕਾਂ, ਕਬੂਤਰ, ਤੋਤਾ, ਵੈਸੇ ਤੇ ਸਾਹਿਤ ਵਿੱਚ ਗਰੜ ਦੀ ਉਡਾਰੀ ਸਭ ਤੋਂ ਲੰਮੀ ਮੰਨੀ। ਭਾਈ ਸਾਹਿਬ ਹੋਰਾਂ ਨੇ ਗਰੜ ਨੂੰ ਮਨ ਤੋਂ ਮਨ ਨਾਲ ਤੁਲਨਾ ਦੇ ਕੇ ਫਿਰ ਨਾਲ ਕਿਹਾ ਵੀ ਜਿਹੜਾ ਮਨ ਹੈ ਨਾ ਉਹਦੇ ਸਾਹਮਣੇ ਗਰੁੜ ਦੀ ਉਡਾਰੀ ਵੀ ਕੁਛ ਨੇ। ਭਾਈ ਸਾਹਿਬ ਦੇ ਬਚਨ ਆਉਂਦੇ ਨੇ, ਉਹ ਕਹਿਣ ਲੱਗੇ ਖੱਗ ਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚੰਪਲਾ ਚਚਲ ਹੈ। ਕਹਿੰਦੇ ਨੇ ਉਹ ਇੰਨਾ ਚੰਚਲ ਹੈ ਕਿ ਚਾਰ ਮੁਖੀ ਜਿਹੜਾ ਗਰੁੜ ਹੈ ਨਾ, ਮਨ ਚਾਰ ਮੁਖੀ ਹੈ, ਇਹ ਗਰੁੜ ਨਾਲੋਂ ਵੀ ਤੇਜ ਭੱਜਦਾ। ਉਹ ਕਹਿੰਦੇ ਨੇ ਸਭ ਤੋਂ ਉੱਚੀ ਉਡਾਰੀ ਮਾਰਦੀ ਪਈ ਇਹਨਾਂ ਪੰਛੀਆਂ ਵਿੱਚੋਂ ਇਲ। ਕਹਿੰਦੇ ਨੇ ਇਲ ਦੀ ਉੱਚੀ ਉਡਾਰੀ ਦਾ ਮਤਲਬ ਇਹ ਨਹੀਂ ਇਹਦਾ ਜੀਵਨ ਉੱਚਾ ਹੋ ਗਿਆ। ਉਹ ਕਹਿਣ ਲੱਗੇ ਸਭ ਤੋਂ ਉੱਚੇ ਸਿਖਰ ਤੇ ਘੁੰਮਦੀ ਪਈ ਏ, ਉਡਾਰੀ ਮਾਰਦੀ ਏ, ਪਰ ਵੱਧ ਕਿਸਮਤੀ ਏ ਇੰਨੀ ਉੱਚੀ ਉੱਡਣ ਵਾਲੀ ਤੇ ਇੰਨੀ ਤੇਜ ਨਜ਼ਰ ਰੱਖਣ ਵਾਲੀ ਧਰਤੀ ਤੇ ਜਦੋਂ ਪਿੰਜਰ ਦੇਖਦੀ ਏ ਉਹ ਚੀਕੋ ਦਮ ਥੱਲੇ ਉੱਤਰ ਆ ਕੇ ਪਿੰਜਰ ਨੂੰ ਚੂੰਡ ਕੇ ਖਾਣਾ ਸ਼ੁਰੂ ਕਰ ਦਿੰਦੀ ਏ। ਉਡਾਰੀ ਉੱਚੀ ਹੈ ਪਰ ਬਿਰਤੀ ਬੜੀ ਨੇਜ ਹੈ, ਨਜ਼ਰ ਤੇਜ ਹੈ ਪਰ ਅੰਦਰ ਦਾ ਜੀਵਨ ਬੜਾ ਨਿਗ ਰਿਹਾ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਅਤ ਸਭ ਉਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਬਡਾਈ ਕਹਿ, ਜੈਸੇ ਬਿਰਖਣ ਦਿਖੈ ਪੇਕੀਐ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧਕਾਈ ਕਹਿ। ਕਹਿਣ ਲੱਗੇ ਜੈਸੇ ਚੀਲ ਪੰਛੀਅਨ ਮੈਂ ਉਡਤ ਆਕਾਸ਼ ਚਾਰੀ, ਖੇਰੈ ਮ੍ਰਿਤ ਪਿੰਜਰਨ ਉੱਚੇ ਮਤ ਪਾਏ ਕਹਿ। ਅਖੀਰ ਤੇ ਕਿੰਨੇ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਤੇਨੇ ਸ਼ਬਦ ਵਰਤੇ ਤੂੰ ਗਾ ਲੈ, ਤੂੰ ਬਜਾ ਲੈ, ਤੂੰ ਸੁਣਾ ਲੈ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੈ, ਗੁਰੂ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕਹਿ। ਗੁਰੂ ਦੇ ਸ਼ਬਦ ਨੂੰ ਕਮਾਨ ਤੋਂ ਬਿਨਾ ਸਾਹਿਬ ਕਹਿਣ ਲੱਗੇ ਔਰਨ ਕਹਾ ਉਪਦੇਸ਼ਤ ਹੈ ਪਸ਼, ਕਹਿੰਦੇ ਨੇ ਮੂਰਖਾ ਦੂਜਿਆਂ ਨੂੰ ਉਪਦੇਸ਼ ਪਿਆ ਦੇਣਾ ਤੋਏ ਪ੍ਰਬੋਧ ਨਾ ਲੱਗੈ, ਕਦੀ ਆਪਣੇ ਕਹਿ ਨੂੰ ਕਮਾਹ, ਇੱਕ ਬੇਨਤੀ ਹੋਰ ਕਰਕੇ ਅੱਗੇ ਤੁਰਨਾ। ਸਤਿਗੁਰੂ ਨੇ ਹਰ ਗੱਲ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਦਿੱਤਾ ਹੈ। ਦੇਖੋ ਆਹ ਜਿਹੜਾ ਸਾਲ ਆ ਰਿਹਾ ਨਾ, ਇਹ ਗੁਰਬਾਣੀ ਤੇ ਕੁਰਬਾਨੀ ਦਾ ਸੁਮੇਲ ਹੈ, ਤੇ ਜਿੰਨੀ ਦੇਰ ਤੱਕ ਸੰਸਾਰ ਤੇ ਆ ਈਸਵੀ ਸਨ ਚੱਲਦਾ ਰਹੇਗਾ ਨਾ, ਤੇ ਜਦੋਂ ਵੀ ਸਦੀ ਦਾ ਚਾਰ ਸਨ ਆਏ ਕਰੇਗਾ ਤੇ ਸਿੱਖ ਇਸ ਗੱਲ ਨੂੰ ਚੇਤੇ ਰੱਖੇਗਾ ਕਿ ਇਸ ਸਾਲ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ, ਇਹ ਸਾਲ ਗੁਰੂ ਦੇ ਚਾਰ ਸਾਹਿਬਜ਼ਾਦੇ ਤਿੰਨ ਪਿਆਰੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ। ਦੇਖੋ ਸਾਹਿਬਜ਼ਾਦਿਆਂ ਤੇ ਮਾਣ ਹੀ ਹੈ, ਪਰ ਕਦੀ ਇਹ ਨਾ ਭੁੱਲੀਏ ਜਿਹੜਾ ਵੈਸਾਖੀ ਦਾ ਪੁਰਬ ਮਨਾਉਣੇ ਪਿਆ, ਦਸੰਬਰ 1704 ਸੀ ਜਦੋਂ ਪੰਜਾਂ ਵਿੱਚੋਂ ਤਿੰਨਾਂ ਪਿਆਰਿਆਂ ਨੇ, ਭਾਈ ਹਿੰਮਤ ਸਿੰਘ, ਪਿਆਰੇ ਭਾਈ ਸਾਹਿਬ ਸਿੰਘ, ਪਿਆਰੇ ਭਾਈ ਮੋਹਕਮ ਸਿੰਘ, ਗੁਰੂ ਕਲਗੀਧਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸੇ ਸਾਲ ਪ੍ਰਕਾਸ਼ ਹੈ, ਇਸੇ ਸਾਲ ਸ਼ਹਾਦਤ ਹੈ, ਤੇ ਮੈਂ ਇਹਨੂੰ ਇਸ ਸ਼ਬਦ ਨਾਲ ਲੈਣਾ ਹੁੰਦਾ ਕਿ ਗੁਰਬਾਣੀ ਸਿੱਖੀ ਦੀ ਬੁਨਿਆਦ ਹੈ ਤੇ ਸ਼ਹਾਦਤ ਸਿੱਖੀ ਦਾ ਕਲਸ਼ ਹੈ। ਸ਼ਹਾਦਤ ਸਿੱਖੀ ਦਾ ਉੱਪਰ ਵਾਲਾ ਸ਼ਿਖਰ ਹੈ। ਸਾਹਿਬ ਕਿਰਪਾਲੂ ਜੀ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਜਦੋਂ ਪਕਵਾਨ ਤਿਆਰ ਕਰੀਦਾ ਹੈ ਨਾ, ਰਸੋਈ ਵਿੱਚ ਮਾਈ ਬੀਬੀਆਂ ਤਿਆਰ ਕਰਦੀਆਂ ਨੇ ਭੋਜਨ, ਤੇ ਕਰਛੀ ਸਲੂਣੇ ਪਦਾਰਥਾਂ ਵਿੱਚ ਵੀ ਜਾਂਦੀ, ਕਰਛੀ ਮਿੱਠੇ ਪਦਾਰਥਾਂ ਵਿੱਚ ਵੀ ਘੁੰਮਦੀ, ਕਰਛੀ ਖੱਟ ਰਸੇ ਪਦਾਰਥਾਂ ਵਿੱਚ ਵੀ ਜਾਂਦੀ ਹੈ। ਪਰ ਹਕੀਕਤ ਇਹ ਵੇ ਕਿ ਕਈ ਸਾਲ ਕਰਛੀ ਭਾਂਡਿਆਂ ਵਿੱਚ ਤੇ ਪਦਾਰਥਾਂ ਵਿੱਚ ਘੁੰਮਦੀ ਰਹੇ, ਪਰ ਜੇ ਉਹਨੂੰ ਪੁੱਛੋ ਨਾ ਵੀ ਅੱਜ ਜਿਹੜਾ ਭੋਜਨ ਤਿਆਰ ਕੀਤਾ ਸਵਾਦ ਕਿਹੋ ਜਿਹਾ, ਉਹ ਕਹੇਗੀ ਮੈਂ ਪਰੋਸ ਸਕਦੀ ਹਾਂ, ਬਣਾ ਸਕਦੀ ਹਾਂ, ਪਰ ਸਵਾਦ ਨਾ ਮੈਨੂੰ ਪੁੱਛੀ, ਮੈਨੂੰ ਸਵਾਦ ਲੈਣ ਦੀ ਜਾਚ ਹੀ ਕੋਈ ਨਹੀਂ। ਕਹਿਣ ਲੱਗੇ ਕਿਤੇ ਦੁਨੀਆਂ ਨੂੰ ਉਪਦੇਸ਼ ਦੇ ਕੇ ਭੋਜਨ ਨਾ ਪਰੋਸ ਕੇ ਦਿੰਦਾ ਰਹੀ, ਕੜਛੀ ਦੀ ਤਰ੍ਹਾਂ ਲੋਕਾਂ ਲਈ ਪ੍ਰਮਾਣ ਇਕੱਠੇ ਹੋ ਜਾਣ ਤੇ ਆਪਣੀ ਜ਼ਿੰਦਗੀ ਵਿੱਚ ਸਵਾਦ ਹੀ ਕਦੀ ਨਾ ਚੱਖਿਆ ਹੋਵੇ। ਕਹਿਣ ਲੱਗੇ ਕੜਛੀਆਂ ਫੇਰਨ ਸਵਾਉ ਨਾ ਜਾਣਨ, ਸੁਣੀਆਂ ਛੇ ਮੁੱਖ ਦਸਨ ਨਾਨਕ ਰਤੇ ਪ੍ਰੇਮ ਰਸ, ਔਰਨ ਕਾਂ ਉਪਦੇਸ਼ਤ ਹੈ ਪਸ਼, ਤੋਏ ਪ੍ਰਬੋਧ ਨਾ ਲਾਗੂ। ਪਹਿਲੀ ਗੱਲ ਰਹਿਤ ਕਮਾ। ਹੁਣ ਅਸੀਂ ਇੱਕ ਸ਼ਬਦ ਕਹਿੰਦੇ ਹਾਂ ਵੀ ਅਸੀਂ ਬਾਕੀ ਸਾਡੇ ਸਾਰੇ ਅਸੂਲ ਕਾਇਮ ਨੇ, ਪਰ ਮੈਂ ਅੰਮ੍ਰਿਤ ਨਹੀਂ ਛਕਿਆ, ਬਾਕੀ ਮੇਰੀ ਰਹਿਤ ਪੂਰੀ ਏ। ਭਾਈ ਦੇਸਾ ਸਿੰਘ ਜੀ ਨੂੰ ਪੁੱਛਿਓ, ਉਹ ਕਹਿਣ ਲੱਗੇ ਸਿੱਖੀ ਦੀ ਪਹਿਲੀ ਰਹਿਤ ਹੀ ਅੰਮ੍ਰਿਤ ਛਕਣਾ। ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌਲ ਛਕੈ, ਪ੍ਰਥਮ ਰਹਿਤ ਪਹਿਲੀ ਰਹਿਤ ਜੇ ਵੇ ਤੇ ਖੰਡੇ ਬਾਟੇ ਦੀ ਤੂੰ ਪੌਲ ਛਕੇ। ਸਾਹਿਬ ਕਿਰਪਾਲੂ ਕਹਿੰਦੇ ਨੇ ਉਸ ਰਹਿਤ ਨੂੰ ਰੱਖੇਗਾ ਨਾ, ਫਿਰ ਰਹਿਤ ਰਹਿਤ ਰਹਿ ਜਾਏ ਵਕਾਰਾਂ, ਰਹਿਤ ਰੱਖਦਿਆਂ ਰੱਖਦਿਆਂ ਇੱਕ ਦਿਨ ਵਕਾਰ ਤੈਨੂੰ ਛੱਡ ਜਾਣਗੇ। ਇਹ ਵੈਸੇ ਵੱਖਰਾ ਵਿਸ਼ਾ ਹੈ ਕਿ ਰਹਿਤ ਕੀ ਹੈ, ਰਹਿਤ ਕਿਉਂ ਧਾਰਨ ਕਰਨੀ ਹੈ, ਰਹਿਤ ਤੋਂ ਬਿਨਾਂ ਜ਼ਿੰਦਗੀ ਕਿਵੇਂ ਨੇਫਲ ਹੈ, ਅਗਲੇ ਦਿਨਾਂ ਵਿੱਚ ਅਰਜ਼ ਕਰਾਂਗਾ। ਕਹਿਣ ਲੱਗੇ ਸਿੰਚਿਤ ਕਹਾਂ ਪਰ ਬਿਖਿਅਨ ਕਹਿ, ਕਬੂ ਬਿਖੈ ਰਸ ਤਿਆਗੋ। ਕਹਿੰਦੇ ਨੇ ਸਾਰੀ ਜ਼ਿੰਦਗੀ ਵਕਾਰਾਂ ਨੂੰ ਜ਼ਹਿਰ ਨੂੰ ਸਿੰਜਣਾ ਪਿਆ, ਕਦੀ ਇਹਨਾਂ ਵਕਾਰਾਂ ਦੇ ਰਸ ਤੋਂ ਉੱਪਰ ਉੱਠ, ਕਦੀ ਬਿਖ ਰਸ ਤੋਂ ਉੱਪਰ ਉੱਠ, ਤੇ ਬਿਖ ਸ਼ਬਦ ਇਹਨਾਂ ਨੂੰ ਕਿਉਂ ਵਰਤੇ। ਪਿਛਲੀ ਵਾਰੀ ਸ਼ਾਇਦ ਅਰਜ਼ ਕੀਤੀ ਸੀ, ਵਕਾਰਾਂ ਨੂੰ ਵਿਸ਼ ਵੀ ਕਹਿੰਦੇ, ਵਿਸ਼ ਦਾ ਅਖਰੀ ਅਰਥ ਹੁੰਦਾ ਜ਼ਹਿਰ, ਬਿਖ ਵੀ ਸ਼ਬਦ ਦਾ ਅਰਥ ਹੈ ਜ਼ਹਿਰ। ਦੇਖੋ ਆਮ ਬੰਦਾ ਜ਼ਹਿਰ ਪੀਂਦਾ ਤੇ ਅਸਰ ਕਰਦੀ ਏ, ਪਰ ਇਹਨਾਂ ਨੂੰ ਚਿਤਵਨ ਨਾਲ ਹੀ ਜ਼ਹਿਰ ਅਸਰ ਕਰ ਜਾਂਦੀ ਹੈ। ਕਾਮਣੀ ਦੀ ਚਿਤਵਨੀ ਹੀ ਕਾਮ ਨੂੰ ਜਨਮ ਦਿੰਦੀ ਹੈ, ਧਨ ਦਾ ਚਿਤਵਨਾ ਹੀ ਲੋਭ ਨੂੰ ਜਨਮ ਦਿੰਦਾ ਹੈ, ਵੈਰੀ ਦੀ ਚਿਤਵਨੀ ਬੰਦੇ ਦੇ ਕ੍ਰੋਧ ਨੂੰ ਜਨਮ ਦਿੰਦੀ। ਇਹ ਉਹ ਜ਼ਹਿਰ ਨੇ ਕਿ ਜਿਹੜੇ ਪੀਣ ਨਾਲ ਨਹੀਂ ਚਿਤਵਨ ਦੇ ਨਾਲ ਹੀ ਅਸਰ ਕਰ ਦਿੰਦੇ ਨੇ। ਦੂਜੇ ਭਾਂਡੇ ਵਿੱਚ ਜ਼ਹਿਰ ਪਾਓ, ਭਾਂਡੇ ਦਾ ਕੁਝ ਨਹੀਂ ਵਿਗੜਦਾ, ਪੀਣ ਵਾਲੇ ਦਾ ਵਿਗੜਦਾ ਹੈ, ਪਰ ਸੱਚ ਜਾਣੋ ਸਰੀਰ ਭਾਂਡੇ ਵਿੱਚ ਪਿਆ ਹੋਇਆ ਹੀ ਜ਼ਹਿਰ ਅਸਰ ਕਰ ਜਾਂਦਾ ਹੈ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ, ਸਾਰੀ ਜ਼ਿੰਦਗੀ ਜ਼ਹਿਰ ਵਿਕਾਰਾਂ ਦਾ ਛਿੰਚਣਾ ਪਿਆ, ਕਦੀ ਇਹਨਾਂ ਨੂੰ ਤਿਆਗ, ਕੇਵਲ ਕਰਮ ਭਰਮ ਸੇਚੀ ਨੋ। ਜਿਹੜੇ ਤੂੰ ਆਹ ਭਰਮ ਵਿੱਚ ਪਿਆ ਨਾ ਕਿ ਮੈਂ ਸ਼ੁਭ ਬੜੇ ਕਰਮ ਕਰਨਾ, ਨਾਮ ਦੀ ਕੀ ਲੋੜ ਹੈ, ਕਹਿਣ ਲੱਗੇ ਇਸ ਭੁਲੇਖੇ ਨੂੰ ਕਰ ਦੇ, ਨਾਮ ਤੋਂ ਬਿਨਾਂ ਕਰਮ ਕੋਈ ਵੀ ਸ਼ੁਭ ਨਹੀਂ। ਮਹਾਰਾਜ ਕਿਵੇਂ? ਕਹਿਣ ਲੱਗੇ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨੀ ਮਾਨੈ। ਅਵਰ ਕਾਜ, ਕੰਮ ਤੇ ਦੂਜੇ ਵੀ ਹੈਨ, ਅਵਰ ਕਾਜ ਤੇਰਾ ਕਿਤਾ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਕਹਿਣ ਲੱਗੇ, ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਜਿਹੜੇ ਕਰਮ ਤੈਨੂੰ ਭਰਮ ਵਿੱਚ ਪਾਉਂਦੇ ਨੇ ਉਹਨਾਂ ਨੂੰ ਤਿਆਗ ਦੇ, ਤੇ ਕਰਮ ਕੀ ਕਰ, ਧਰਮ ਕਰਮ, ਉਹ ਕਰਮ ਕਰੀ ਜਿਨ੍ਹਾਂ ਕਰਮਾਂ ਵਿੱਚ ਧਰਮ ਹੋਵੇ। ਪਿਆਰਿਓ, ਇੱਥੇ ਸ਼ਬਦ ਧਰਮ ਕਰਮ ਵਰਤਿਆ, ਕਰਮ ਧਰਮ ਨਹੀਂ। ਇਹਦਾ ਮਤਲਬ ਕਿ ਕਰਮ ਉਹ ਕਰੀ ਜਿਨ੍ਹਾਂ ਕਰਮਾਂ ਵਿੱਚ ਧਰਮ ਹੋਵੇ, ਤੇ ਜਿੱਥੇ ਪਹਿਲਾ ਕਰਮ ਆ ਜਾਏ ਧਰਮ ਨਾ ਰਹਿ। ਉਹਨੂੰ ਸਾਹਿਬ ਕਹਿਣ ਲੱਗੇ, ਕਰਮ ਧਰਮ ਪਾਖੰਡ ਜੋ ਦਿਸ਼ਾ, ਤਿੰਨ ਜਮ ਜਾਗਾਤੀ ਲੁੱਟੈ। ਧਰਮ ਤੇ ਥੱਲੇ ਕੀਤਾ ਹੋਇਆ ਕਰਮ ਉਹ ਪਖੰਡ ਨਹੀਂ ਹੋ ਸਕਦਾ। ਸਾਹਿਬ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ ਕਿ ਪਿਆਰੇ, ਜਾਂ ਤੇ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਸੰਚਿਤ ਕਰ ਲੈ, ਤੇ ਪਰਮ ਪਾਪ, ਸਿੱਖ ਲਈ ਸਭ ਤੋਂ ਵੱਡਾ ਪਰਮ ਪਾਪ ਹੀ ਇਹ ਵੀ ਬੱਜਰ ਕਰੈਤਾ ਨੂੰ ਤਿਆਗ ਦੇਵੇ। ਇਹਦੂ ਵੱਡਾ ਪਾਪ ਕੀ? ਸਾਹਿਬ ਕਹਿੰਦੇ ਨੇ, ਇਹਨਾਂ ਨੂੰ ਤਿਆਗ ਕੇ ਨਾਮ ਦੇ ਪਿਆਰ ਵਿੱਚ ਜੁੜ ਜਾ, ਨਾਮ ਨੂੰ ਸੰਚਿਤ ਕਰ। ਜਿੱਥੇ ਦੁਨੀਆਂ ਵਿੱਚ ਇੰਨਾ ਕੁਝ ਸੰਚਿਤ ਕੀਤਾ ਹੈ ਨਾ, ਉੱਥੇ ਆਪਣੀ ਜ਼ਿੰਦਗੀ ਵਿੱਚ ਨਾਮ ਇਕੱਤਰ ਕਰ ਜਾਏ। ਪਿਆਰਿਓ, ਨਾਮ ਤੋਂ ਬਿਨਾਂ ਉਸ ਦਰ ਤੇ ਕੀਮਤ ਕੋਈ ਨਹੀਂ। ਤਾਂ ਹੀ ਸਾਹਿਬ ਨੇ ਕਿਹਾ ਸੀ, ਕਹਿਣ ਲੱਗੇ ਜੇ ਇਕੱਠਿਆਂ ਕਰ ਸਕਣਾ ਤੇ ਪਿਆਰੇ, ਕੁਦਰਤ ਕੀਮ ਨਾ ਜਾਣੀਏ, ਦੇਖ ਸਾਈਂ ਦੇ ਚਰਨਾਂ ਨਾਲ ਜੁੜੀ। ਕਹਿਣ ਲੱਗੇ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਂ। ਜੇ ਸੰਚਿਤ ਕਰਨੀ ਮਨ ਕਰ ਬੈਲ, ਸੁਰਤ ਕਰ ਪੈਂਡਾ, ਗਿਆਨ ਗੋਣ ਪਰ ਡਾਰੀ। ਜੇ ਸਿਮਤ ਕਰਨੀ ਤੇ ਆਪਣੇ ਅੰਦਰ ਨਾਮ ਨੂੰ ਇਕੱਤਰ ਕਰ ਲੈ। ਸਾਹਿਬ ਕਹਿਣ ਲੱਗੇ ਕਿ ਪਿਆਰਿਆ, ਦੇਖ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਜਾਂ ਤੇ ਦੁੱਖ ਪਾਪ ਨਾ ਭੇਟੈ, ਜੇ ਰਹਿਤ ਕਮਾਏਗਾ ਨਾਮ ਜਪੇਗਾ, ਦੁੱਖ ਤੇਰੇ ਨੇੜੇ ਨਹੀਂ ਆਵੇਗਾ। ਕਾਲ ਜਾਲ ਤੇ ਤਾਗੋ, ਇਸ ਜਿਹੜਾ ਕਾਲ ਦਾ ਤੈਨੂੰ ਜਾਲ ਮੌਤ ਦਾ ਡਰਾਂਦਾ ਪਿਆ ਨਾ, ਇਹਦੇ ਤੋਂ ਵੀ ਉੱਪਰ ਉੱਠ ਜਾਏਗਾ। ਜੋ ਸੁਖ ਚਾਹੈ ਸਦਾ ਸਬਨ ਕਹੋ, ਤਉ ਹਰ ਕੇ ਰਸ ਪਾਗੋ। ਜੇ ਸਾਰਿਆਂ ਦਾ ਭਲਾ ਮੰਗਣਾ ਚਾਹੁੰਦਾ ਨਾ, ਸਭ ਦਾ ਸੁਖ ਮੰਗਣਾ ਚਾਹੁੰਦਾ ਤੇ ਨਾਮ ਰਸ ਵਿੱਚ ਜੁੜੀ। ਜੇ ਤੇਰਾ ਆਪਣਾ ਭਲਾ ਹੋ ਜਾਏਗਾ ਤੇ ਲੋਕਾਂ ਦਾ ਵੀ ਹੋ ਜਾਏਗਾ। ਜੇ ਆਪਣਾ ਹੀ ਭਲਾ ਨਹੀਂ ਹੋਇਆ, ਆਪਣੇ ਭਲੇ ਦਾ ਮਤਲਬ ਇਹ ਪਦਾਰਥ ਨਹੀਂ, ਆਪਣੀ ਜ਼ਿੰਦਗੀ ਤਾਂ ਖਤਮ ਹੋ ਗਈ। ਤੇ ਸਾਡੇ ਪਿੰਡਾਂ ਵਿੱਚ ਇੱਕ ਦਿੰਦੇ ਹੁੰਦੇ ਸਨ ਉਦਾਹਰਣ, ਆਪ ਰੁੜੀ ਜਾਂਦੀ ਤੇ ਲੋਕਾਂ ਨੂੰ ਮਤਾਂ ਦੇ। ਜੇ ਆਪ ਕਿਨਾਰੇ ਲਾ ਗਈ ਹੋ ਨਾ, ਕਿਸੇ ਰੁੜੇ ਨੂੰ ਵੀ ਕਿਨਾਰੇ ਲਾ ਲੈਗਾ। ਜੇ ਆਪ ਰੁੜ ਗਏ ਪਿਆਰਿਆ, ਜਿਹੜਾ ਤੇਰਾ ਹੱਥ ਪੜੇਗਾ ਉਹ ਕਿਨਾਰੇ ਤੋਂ ਵੀ ਰੁੜੇਗਾ। ਸਤਿਗੁਰੂ ਮਿਹਰ ਕਰੇ, ਸਾਨੂੰ ਸਮਰਥ ਬਖਸ਼ੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਨੂੰ ਅਗਲੇ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰਾਂਗੇ, ਕਿਉਂਕਿ ਭਾਵੇਂ ਬਾਣੀ ਇਹ ਕੁਛ ਮਹਿੰਗੀ ਹੈ ਕਿ ਕੋਈ ਸੱਜਣ ਰੋਜ਼ੇ ਦਾ ਪਾਠ ਕਰਦੇ ਵੀ ਨਹੀਂ, ਪਰ ਫਿਰ ਵੀ ਯਤਨ ਕਰਾਂਗਾ ਕਿ ਸ਼ਬਦ ਦਾ ਕੇਵਲ ਸੰਖੇਪ ਜਿਹਾ ਭਾਵ ਲੈ ਕੇ, ਖਾਸ ਕਰਕੇ ਵੈਸਾਖੀ ਦੇ ਪੁਰਬ ਨਾਲ ਸੰਬੰਧਿਤ ਆਪ ਨਾਲ ਵਿਚਾਰਾਂ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।